ਅਬ ਭੈਣੇ ਗਲ ਮਿਲ ਹੈ ਅੰਕ ਸਹੇਲੜੀਆ ਮਿਲ ਕੇ ਕਰਹਿ ਕਹਾਣੀਆਂ ਸਮਰੱਥ ਕੰਥ ਕੀਆ ਹੈ। ਵੱਡੇ ਭਾਗ ਹਨ ਆਪ ਸਰਬੱਤ ਮਾਈ ਭਾਈ ਦੇ ਦੀਨਾ ਬੰਧੂ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਨਿਤਾ ਪ੍ਰਤੀ ਇਕੱਤਰ ਹੋ ਕੇ ਮੇਰੀ ਪੀਰੀ ਦੇ ਮਾਲਕ ਦਲ ਭੰਜਨ ਗੁਰਸੂਰ ਮਾਂ ਵੱਡ ਯੋਧਾ ਬੋਪਾਰ ਉਪਕਾਰੀ ਸਤਿਗੁਰੂ ਛੇਵੇਂ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਬਹੁਤ ਹੀ ਪਿਆਰ ਸਤਿਕਾਰ ਨਾਲ ਸਰਵਣ ਕਰ ਰਹੇ ਹੋ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਿਆਸ ਦਰਿਆ ਪਾਰ ਕੀਤਾ ਹੈ, ਬਾਦਸ਼ਾਹ ਜਹਾਂਗੀਰ ਸਤਿਗੁਰਾਂ ਦੇ ਨਾਲ ਹੈ, ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਪਾਵਨ ਨਗਰੀ ਸ੍ਰੀ ਗੋਬਿੰਦਵਾਲ ਸਾਹਿਬ ਦੇ ਦਰਸ਼ਨ ਕੀਤੇ ਨੇ, ਬਾਦਸ਼ਾਹ ਨੂੰ ਨਾਲ ਲੈ ਕੇ ਸਤਿਗੁਰਾਂ ਨੇ ਬੌਲੀ ਸਾਹਿਬ ਦੇ ਨਿਰਮਲ ਜਲ ਚ ਇਸ਼ਨਾਨ ਕਰਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਦਰਬਾਰ ਵਿਚ ਨਮਸਕਾਰ ਕੀਤੀ ਹੈ। ਬਹੁਤ ਸਾਰੀਆਂ ਭੇਟਾਵਾਂ ਮਾਇਆ ਗੁਰੂ ਅਮਰਦਾਸ ਸਾਹਿਬ ਦੇ ਦਰਬਾਰ ਵਿਚ ਭੇਟ ਕੀਤੀ ਹੈ, ਸਤਿਗੁਰਾਂ ਦੇ ਅਸਥਾਨ ਤੇ ਦਰਸ਼ਨ ਕਰਕੇ ਫਿਰ ਚੁਬਾਰਾ ਸਾਹਿਬ ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਮਹਿਲ ਸੀ, ਘਰ ਸੀ, ਉੱਥੇ ਆਏ ਹਨ। ਗੁਰੂ ਅਮਰਦਾਸ ਸਾਹਿਬ ਜੀ ਅੰਸ਼ ਵੰਸ਼ ਸਤਿਗੁਰਾਂ ਦੇ ਪੋਤਰੇ ਪੜਪੋਤਰੇ ਉਹ ਛੇਵੇਂ ਪਾਤਸ਼ਾਹ ਜੀ ਨੂੰ ਆ ਕੇ ਮਿਲੇ ਨੇ, ਤਿੰਨਾਂ ਨੇ ਬੜਾ ਭਾਰੀ ਸਤਿਕਾਰ ਸਤਿਗੁਰਾਂ ਦਾ ਕੀਤਾ ਹੈ। ਸਾਰੇ ਅਸਥਾਨਾਂ ਦੇ ਦਰਸ਼ਨ ਕਰਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇੱਥੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾਏ ਨੇ। ਰਸਤੇ ਵਿਚ ਸ੍ਰੀ ਤਰਨ ਤਾਰਨ ਸਾਹਿਬ ਵਿਖੇ ਰਾਤ ਡੇਰਾ ਕੀਤਾ ਹੈ, ਤਰਨ ਤਾਰਨ ਸਾਹਿਬ ਸਰੋਵਰ ਚ ਇਸ਼ਨਾਨ ਪਾਨ ਕੀਤੇ ਨੇ। ਬਾਦਸ਼ਾਹ ਜਹਾਂਗੀਰ ਨੇ ਵੀ ਇੱਥੇ ਡੇਰਾ ਕੀਤਾ, ਅਗਲੇ ਦਿਨ ਇੱਥੋਂ ਚੱਲੇ ਨੇ। ਸੁਧਾਰਸਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਪਹੁੰਚ ਕੇ ਬਾਦਸ਼ਾਹ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਮੇਰੇ ਨਾਲ ਫੌਜਾਂ ਹਨ, ਲੱਖਾਂ ਦੀ ਗਿਣਤੀ ਵਿਚ ਘੋੜੇ ਹਾਥੀ ਨੇ, ਨਗਰ ਦੇ ਕੋਲ ਲੈ ਕੇ ਜਾਣਾ ਨਗਰ ਦਾ ਨੁਕਸਾਨ ਕਰਨਾ ਹੋਵੇਗਾ, ਇਸ ਕਰਕੇ ਆਪ ਦੀ ਆਗਿਆ ਬਖਸ਼ੋ, ਅਸੀਂ ਨਗਰ ਤੋਂ ਬਾਰ ਬਾਰ ਹੀ ਫੌਜਾਂ ਦਾ ਡੇਰਾ ਕਰਵਾਈਏ। ਸਤਿਗੁਰਾਂ ਨੇ ਹੁਕਮ ਕੀਤਾ ਕਿ ਨਗਰ ਦੇ ਬਾਹਰਲੇ ਪਾਸੇ ਗੁਮਟਾਲਾ ਨਗਰ ਹੈ, ਗੁਮਟਾਲੇ ਨਗਰ ਦੇ ਕੋਲ ਬਾਦਸ਼ਾਹ ਨੂੰ ਕਹੋ ਆਪਣੀਆਂ ਫੌਜਾਂ ਦਾ ਡੇਰਾ ਕਰ ਲਵੇ। ਗੁਮਟਾਲੇ ਨਗਰ ਦੀ ਜੂਹ ਦੇ ਵਿਚ ਖਾਲੀ ਇਲਾਕਾ ਸੀ, ਖਾਲੀ ਜਗ੍ਹਾ ਸੀ, ਉਥੇ ਡੇਰਾ ਕੀਤਾ ਹੈ। ਪਰ ਸਤਿਗੁਰੂ ਜੀ ਆਪਣੇ ਨਾਲ ਸਿੱਖਾਂ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਨੇ, ਅੰਮ੍ਰਿਤਸਰ ਸਾਹਿਬ ਪ੍ਰਵੇਸ਼ ਕੀਤਾ ਹੈ। ਸਤਿਗੁਰਾਂ ਦੀ ਆਮਦ ਜਾਣ ਕੇ ਸਾਰੇ ਨਗਰ ਨਿਵਾਸੀਆਂ ਨੇ ਬੜੀ ਭਾਰੀ ਖੁਸ਼ੀ ਮਨਾਈ ਹੈ, ਫੁੱਲਾਂ ਦੀਆਂ ਮਾਲਾਵਾਂ ਗੁੰਦ ਕੇ ਆਪਣੇ ਦਰਵਾਜ਼ਿਆਂ ਮੂਹਰੇ ਬੱਧੀਆਂ ਹਨ, ਗਲੀਆਂ ਬਾਜ਼ਾਰ ਸਾਫ਼ ਕੀਤੇ ਹੋਏ ਨੇ, ਇੱਤਰ ਫੁੱਲੇ ਆਦਿਕ ਸੁਗੰਧੀਆਂ ਦਾ ਚਰਚਨ ਕੀਤਾ ਹੋਇਆ ਹੈ। ਔਰ ਜਦੋਂ ਸਤਿਗੁਰੂ ਜੀ ਗਲੀ ਚੋਂ ਲੰਘਦੇ ਨੇ ਫੁੱਲਾਂ ਦੀ ਵਰਖਾ ਸਤਿਗੁਰਾਂ ਤੇ ਕਰਦੇ ਨੇ, ਸਾਰੇ ਨਗਰ ਦੇ ਵਿਚ ਦੇਸੀ ਘਿਓ ਦੇ ਦੀਵੇ ਬਾਲੇ ਨੇ, ਦੀਪਮਾਲਾ ਕੀਤੀ ਹੈ, ਸਤਿਗੁਰਾਂ ਦੇ ਆਉਣ ਦੀ ਬੜੀ ਭਾਰੀ ਖੁਸ਼ੀ ਸਾਰੀ ਸੰਗਤ ਨੇ ਮਨਾਈ। ਚੱਲ ਕੇ ਸਤਿਗੁਰੂ ਜੀ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਏ ਨੇ, ਕੜਾਹ ਪ੍ਰਸ਼ਾਦ ਦੀ ਦੇਗ ਭੇਟ ਕਰਕੇ ਇੱਥੇ ਭਾਈ ਗੁਰਦਾਸ ਜੀ ਕੋਲੋਂ ਅਰਦਾਸ ਕਰਵਾਈ ਹੈ। ਪੰਜਾਂ ਸਤਿਗੁਰਾਂ ਦਾ ਨਾਂ ਲੈ ਕੇ ਭਾਈ ਗੁਰਦਾਸ ਜੀ ਨੇ ਅਰਦਾਸ ਕੀਤੀ। ਅਕਾਲ ਤਖ਼ਤ ਸਾਹਿਬ ਤੇ ਨਮਸਕਾਰ ਕਰਨ ਤੋਂ ਉਪਰੰਤ ਸਤਿਗੁਰੂ ਜੀ ਦਰਸ਼ਨੀ ਡਿਉੜੀ ਵਾਲੇ ਪਾਸੇ ਆਏ ਹਨ, ਨਮਸਕਾਰ ਕਰਕੇ ਸੱਚਖੰਡ ਹਰਿਮੰਦਰ ਸਾਹਿਬ ਆਏ ਨੇ। ਇੱਥੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ ਹੈ। ਕੜਾਹ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਸਾਰੀਆਂ ਸੰਗਤਾਂ ਵਿਚ ਵਰਤਾਈਆਂ ਨੇ। ਉਹ ਸਤਿਗੁਰੂ ਜੀ ਦਰਬਾਰ ਸਾਹਿਬ ਨਮਸਕਾਰ ਕਰਕੇ ਪ੍ਰਕਰਮਾ ਕਰਕੇ ਆਪਣਿਆਂ ਮਹਿਲਾਂ ਚ ਮਾਤਾ ਗੰਗਾ ਜੀ ਨੂੰ ਆ ਕੇ ਮਿਲੇ ਨੇ। ਮਾਤਾ ਜੀ ਨੇ ਸਤਿਗੁਰਾਂ ਦੇ ਦਰਸ਼ਨ ਕਰਕੇ ਬਾਹਰਨੇ ਜਾਣਾ ਕੀਤਾ ਹੈ ਔਰ ਬੜੀ ਭਾਰੀ ਖੁਸ਼ੀ ਮਨਾਈ ਹੈ। ਸਾਰੀ ਸੰਗਤ ਨੂੰ ਸਤਿਗੁਰੂ ਜੀ ਮਿਲ ਰਹੇ ਨੇ, ਨਗਰ ਨਿਵਾਸੀ ਉਮੜ ਉਮੜ ਕੇ ਆ ਰਹੇ ਨੇ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ। ਬੜੇ ਚਿਰਾਂ ਬਾਅਦ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਦੀਦਾਰ ਹੋ ਰਹੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਰੀ ਆਈ ਹੋਈ ਸੰਗਤ ਦਾ ਹਾਲ ਚਾਲ ਪੁੱਛਦੇ ਨੇ, ਸਾਰਿਆਂ ਦਾ ਸੁੱਖ ਸੁਨੇਹਾ ਪੁੱਛਦੇ ਨੇ, ਸਭ ਤੇ ਕਿਰਪਾ ਦ੍ਰਿਸ਼ਟੀ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਾਹਿਬਾਂ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੋ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਰੇਰਾ ਸ੍ਰੀ ਗੁਰੂ ਹਰਗੋਬਿੰਦ ਜੀ ਕਰ ਕੇ ਖਾਨ ਰੂਪਾਨ।
ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆਪਣੇ ਮਹਿਲਾਂ ਚ ਆਏ ਨੇ। ਔਰ ਆ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਖਾਨ ਪਾਨ ਕੀਤਾ, ਲੰਗਰ ਪ੍ਰਸ਼ਾਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਛਕਿਆ ਹੈ।
ਸਭ ਪੁਰਖ ਆਨੰਦ ਦੇ ਬਾਣੀ ਮਿਰਦਲ ਬਖਾਨ।
ਬੜੀ ਮਿਰਦਲ ਕੋਮਲ ਬਾਣੀ ਆਪਣੇ ਮੁਖੋਂ ਉਚਾਰਨ ਕਰਕੇ ਆਏ ਹੋਏ ਸਾਰੇ ਨਗਰ ਨਿਵਾਸੀਆਂ ਨੂੰ ਸਾਰੀਆਂ ਸੰਗਤਾਂ ਨੂੰ ਮਹਾਰਾਜ ਜੀ ਨੇ ਆਨੰਦ ਵੰਡਿਆ। ਸਭ ਦਾ ਹਾਲ ਚਾਲ ਸਤਿਗੁਰੂ ਸੱਚੇ ਪਾਤਸ਼ਾਹ ਬੜੀ ਮਿੱਠੀ ਬੋਲੀ ਵਿਚ ਪੁੱਛਦੇ ਨੇ। ਸਭ ਦੇ ਹਿਰਦਿਆਂ ਵਿਚ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਆਨੰਦ ਉਮਾ ਪੈਦਾ ਕਰ ਰਹੇ ਹਨ।
ਯਥਾ ਯੋਗ ਬੋਲੇ ਸਭ ਸਾਥ।
ਯਥਾ ਯੋਗ ਸਾਰਿਆਂ ਨਾਲ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਬਚਨ ਕਰ ਰਹੇ ਹਨ।
ਕੁਸ਼ਲ ਪ੍ਰਸ਼ਨ ਕਰ ਕੇ ਗੁਰਨਾਥ।
ਗੁਰੂ ਨਾਥ ਪਾਤਸ਼ਾਹ ਜੀ ਸਿੱਖਾਂ ਦੇ ਕੁਸ਼ਲ ਪ੍ਰਸੰਨਤਾ ਪੁੱਛਦੇ ਨੇ, ਰਾਜੀ ਖੁਸ਼ੀ ਪੁੱਛਦੇ ਨੇ।
ਮੈਲ ਆਪਣੇ ਜਾਏ ਸੁਹਾਏ।
ਉਹ ਸਤਿਗੁਰੂ ਜੀ ਏਦਾਂ ਸਾਰੀ ਸੰਗਤ ਨੂੰ ਸਾਰੇ ਸਿੱਖਾਂ ਨੂੰ ਮਿਲ ਕੇ ਆਪਣੇ ਨਿੱਜੀ ਮਹਿਲਾਂ ਵਿਚ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਆਏ ਹਨ।
ਸ਼ਬਦ ਮੋਦਰੀ ਮੋਦ ਬਣਾਏ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਮਹਿਲ ਮਾਤਾ ਦਮੋਦਰੀ ਜੀ ਜੋ ਡੱਲੇ ਦੇ ਰਹਿਣ ਵਾਲੇ ਸਨ, ਮਾਤਾ ਦਮੋਦਰੀ ਜੀ ਜਦੋਂ ਪਤਾ ਲੱਗਾ ਪਤੀ ਦੇਵ ਜੀ ਆਏ ਨੇ, ਛੇਵੇਂ ਪਾਤਸ਼ਾਹ ਆਏ ਨੇ, ਤੋ ਮਾਤਾ ਦਮੋਦਰੀ ਜੀ ਦੇ ਮਨ ਚ ਬੜਾ ਭਾਰੀ ਆਨੰਦ ਵਰਤਿਆ, ਖੁਸ਼ੀ ਵਰਤੀ ਹੈ।
ਬੰਧਨ ਕਰੀ ਬੰਦ ਕਰ ਤਵੈ।
ਮਾਤਾ ਦਮੋਦਰੀ ਜੀ ਨੇ ਆ ਕੇ ਛੇਵੇਂ ਪਾਤਸ਼ਾਹ ਦੇ ਪਾਵਨ ਚਰਨਾਂ ਤੇ ਬੜੇ ਪਿਆਰ ਨਾਲ ਅਦਬ ਨਾਲ ਸਤਕਾਰ ਨਾਲ ਵੰਦਨਾ ਕੀਤੀ, ਆਪਣੇ ਪਤੀ ਦੇਵ ਦੇ ਚਰਨਾਂ ਤੇ ਮੱਥਾ ਟੇਕਿਆ ਹੈ।
ਦੇਖਿਓ ਕੰਤ ਮਹਾਦੂਤ ਛਵੈ।
ਔਰ ਆਪਣੇ ਕੰਤ ਪਤੀ ਪਰਮਾਤਮਾ ਸਰੂਪ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ, ਸਤਿਗੁਰਾਂ ਦੇ ਸਰੂਪ ਨੂੰ ਵੇਖਿਆ, ਜਿਨ੍ਹਾਂ ਦੀ ਬੜੀ ਭਾਰੀ ਦੁਤੀ ਫਬ ਰਹੀ ਹੈ, ਚਿਹਰੇ ਤੇ ਬੜੀ ਕ੍ਰਾਂਤੀ ਹੈ, ਚਿਹਰੇ ਤੇ ਬੜਾ ਭਾਰੀ ਪ੍ਰਕਾਸ਼ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ।
ਦਾਸੀ ਗਨ ਸੇਵਾ ਸਭ ਠਾਨੇ।
ਜਿਹੜੀਆਂ ਦਾਸੀਆਂ ਦਾਸ ਸਨ ਸਭ ਸੇਵਾ ਵਿਚ ਲੱਗੇ ਹੋਏ ਨੇ, ਸਭ ਜਥਾ ਸ਼ਕਤ ਜੋ ਜੋ ਸੇਵਾ ਦੀ ਲੋੜ ਹੈ ਉਹ ਸੇਵਾ ਕਰ ਰਹੇ ਨੇ।
ਉਪਤੇ ਸਤਿਗੁਰ ਸੇਜ ਮਾਨੀ।
ਰਾਤਰੀ ਦਾ ਸਮਾਂ ਹੋ ਚੁੱਕਾ ਸੀ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆਪਣੇ ਪਲੰਘੇ ਤੇ ਸੁਖਾਸਣਾ ਤੇ ਬਿਰਾਜਮਾਨ ਹੋਏ ਹਨ।
ਨਿਸਾ ਤੇ ਜਾਗ੍ਰਿਤ ਹੋਏ।
ਸਤਿਗੁਰਾਂ ਦਾ ਨਿਤ ਨੇਮ ਹੈ, ਜੋ ਨਿਤਾ ਪ੍ਰਤੀ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦਾ ਨੇਮ ਸੀ, ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜਾਗ੍ਰਿਤ ਅਵਸਥਾ ਵਿਚ ਆਏ ਨੇ, ਉੱਠੇ ਹਨ।
ਸੋਚਾ ਚਾਰ ਕਰੀ ਸਭ ਜੋਏ।
ਜਾ ਕੇ ਸਤਿਗੁਰਾਂ ਨੇ ਸੋਚਾ ਚਾਰ ਕੀਤਾ ਹੈ, ਸਰੀਰ ਦੀ ਕਿਰਿਆ ਨੂੰ ਭਲੀ ਪ੍ਰਕਾਰ ਨਾਲ ਸੋਧਿਆ, ਦਾਤਨ ਕੁਰਲਾ ਕੀਤਾ ਹੈ।
ਘਰ ਇਸ਼ਨਾਨ ਕੋ ਲਾਏ ਧਿਆਨ।
ਫਿਰ ਸਤਿਗੁਰਾਂ ਨੇ ਪਾਵਨ ਨਿਰਮਲ ਜਲ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਜਲ ਦੇ ਵਿਚ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪਣੇ ਆਸਣ ਤੇ ਬੈਠੇ ਨੇ, ਆਪਣੇ ਨਿਜਾ ਆਨੰਦ ਦੇ ਸਰੂਪ ਦੇ ਵਿਚ ਧਿਆਨ ਪਰਾਇਣ ਹੋਏ ਨੇ, ਜੋ ਸਤਿਗੁਰਾਂ ਦਾ ਨਿਤ ਨੇਮ ਸੀ। ਅੰਮ੍ਰਿਤ ਵੇਲੇ ਉੱਠ ਕੇ ਪਹਿਰ ਰਾਤ ਰਹਿੰਦੇ ਆ, ਇਸ਼ਨਾਨ ਪਾਨ ਕਰਕੇ ਸਤਿਗੁਰੂ ਦੀ ਸਮਾਧੀ ਵਿਚ ਸਥਿਤ ਹੁੰਦੇ ਸਨ। ਅੱਜ ਵੀ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਸਮਾਧੀ ਵਿਚ ਬੈਠੇ ਨੇ, ਆਪਣੇ ਧਿਆਨ ਪਰਾਇਣ ਹੋਏ ਹਨ।
ਥਿਰ ਕਰ ਬਿਰਤੀ ਲਿਓ ਰਸ ਗਿਆਨ।
ਆਪਣੀ ਬਿਰਤੀ ਨੂੰ ਥਿਰ ਕਰਕੇ ਏਕਾਗਰ ਕਰਕੇ ਆਪਣੇ ਅੰਦਰ ਦਾ ਜਿਹੜਾ ਬ੍ਰਹਮ ਗਿਆਨ ਦਾ ਰਸ ਹੈ ਉਸ ਬ੍ਰਹਮ ਗਿਆਨ ਦੇ ਰਸ ਨੂੰ, ਆਤਮ ਗਿਆਨ ਦੇ ਰਸ ਨੂੰ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਮਾਣਿਆ।
ਸੰਗਤ ਸਕਲ ਸਮਜਿਤ ਵਹਿ ਕੈ,
ਸਾਰੀਆਂ ਸੰਗਤਾਂ ਨੇ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕੀਤੇ ਹਨ।
ਸੁਣੈ ਕਰੈ ਕੀਰਤਨ ਸੁਖ ਪੈ ਕੈ,
ਆ ਕੇ ਸਤਿਗੁਰਾਂ ਦੇ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਜ਼ਰੀ ਭਰ ਕੇ ਗੁਰਬਾਣੀ ਦਾ ਕੀਰਤਨ ਸੁਣਦੇ ਨੇ, ਤੇ ਜਾਂ ਕੀਰਤਨ ਸੁਣਦੇ ਨੇ ਨਾਲ ਨਾਲ ਗੁਰਬਾਣੀ ਦਾ ਕੀਰਤਨ ਕਈ ਗੁਰਸਿੱਖ ਕਰਦੇ ਨੇ, ਜਿਨ੍ਹਾਂ ਨੂੰ ਗੁਰਬਾਣੀ ਯਾਦ ਹੈ ਉਹ ਨਾਲ ਨਾਲ ਗੁਰਬਾਣੀ ਦਾ ਕੀਰਤਨ ਗਾਇਨ ਕਰਦੇ ਹਨ।
ਜੈ ਕੈ ਪੁਰਨ ਹਰੇ ਹਰੇ ਮੰਦਰ,
ਜਿੱਥੇ ਕਿੱਥੇ ਸਾਰੇ ਸ੍ਰੀ ਅੰਮ੍ਰਿਤਸਰ ਨਗਰ ਦੇ ਵਿਚ ਬਾਣੀ ਦੀਆਂ ਸਹਿਬਰਾਂ ਲੱਗੀਆਂ ਹੋਈਆਂ। ਅੰਮ੍ਰਿਤ ਵੇਲੇ ਦੇ ਸਮੇਂ ਹਰ ਘਰ ਵਿਚ ਗੁਰਸਿੱਖ ਨੇ, ਤੇ ਗੁਰਸਿੱਖ ਉੱਠ ਕੇ ਇਸ਼ਨਾਨ ਪਾਨ ਕਰਕੇ ਬਾਣੀ ਪੜ ਰਹੇ ਨੇ। ਇਧਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿਚ ਵੀ ਗੁਰਬਾਣੀ ਦੇ ਕੀਰਤਨ ਹੋ ਰਹੇ ਨੇ।
ਭਜਨ ਇਕ ਰਸ ਪ੍ਰਭ ਸੁੰਦਰ,
ਇਕ ਰਸ ਲਗਾਤਾਰ ਭਜਨ ਹੋ ਰਿਹਾ ਹਰਿਮੰਦਰ ਸਾਹਿਬ, ਗੁਰਬਾਣੀ ਦਾ ਕੀਰਤਨ ਹੋ ਰਿਹਾ, ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ।
ਸੂਰਜ ਉਦੈ ਭੋਗ ਤਲ ਪਰਿਓ, ਸਭਨ ਗੁਰੂ ਕੋ ਦਰਸ਼ਨ ਕਰਿਓ।
ਸੂਰਜ ਉਦੈ ਹੋਇਆ, ਦਿਨ ਚੜਿਆ, ਤੇ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਪਾਇਆ ਗਿਆ ਹੈ। ਔਰ ਦਿਨ ਚੜਿਆ ਤੱਕ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਵੀ ਸਮਾਧੀ ਚ ਰਹਿੰਦੇ ਸੀ। ਜਦੋਂ ਸੂਰਜ ਉਦੈ ਹੋਣਾ, ਮਹਾਰਾਜ ਛੇਵੇਂ ਪਾਤਸ਼ਾਹ ਜੀ ਦੀਆਂ ਅੱਖਾਂ ਖੁੱਲਦੀਆਂ ਸਨ, ਤੋ ਇਸ ਪ੍ਰਕਾਰ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਬਹੁਤ ਸਾਰੇ ਸਿੱਖ ਦਿਨ ਚੜਿਆ ਮਹਾਰਾਜ ਜੀ ਦੇ ਕੋਲ ਆਉਣ ਲੱਗੇ।
ਜਹਾਂਗੀਰ ਕੇ ਨਰਪੁਨ ਆਏ,
ਇਨੇ ਨੂੰ ਬਾਦਸ਼ਾਹ ਜਹਾਂਗੀਰ ਦੇ ਸੇਵਾਦਾਰ ਬਾਦਸ਼ਾਹ ਵੱਲੋਂ ਸੁਨੇਹਾ ਲੈ ਕੇ ਮਹਾਰਾਜ ਛੇਵੇਂ ਪਾਤਸ਼ਾਹ ਕੋਲ ਆਏ ਹਨ।
ਘਰ ਪੰਚਾਮ੍ਰਿਤ ਬੋ ਕਰਵਾਏ,
ਉਹਨਾਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਜੀ ਬਾਦਸ਼ਾਹ ਚੱਲ ਕੇ ਆ ਰਿਹਾ ਆਪ ਜੀ ਦੇ ਦਰਸ਼ਨ ਕਰਨ ਵਾਸਤੇ, ਤੋ ਸਤਿਗੁਰਾਂ ਨੇ ਹੁਕਮ ਕਰਕੇ ਕੜਾਹ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਤਿਆਰ ਕਰਵਾਈਆਂ ਹਨ।
ਇਤਨੇ ਵਿਖੇ ਆਪ ਚੱਲ ਆਇਓ, ਕਹਿ ਸਤਿਗੁਰ ਕੋ ਸੀਸ ਮਿਲਾਇਓ।
ਇਨੇ ਨੂੰ ਬਾਦਸ਼ਾਹ ਜਹਾਂਗੀਰ ਵਜ਼ੀਰ ਖਾਂ ਦੇ ਸਮੇਤ ਆਪ ਵੀ ਚੱਲ ਕੇ ਆ ਗਿਆ। ਆ ਕੇ ਨੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਬੜੇ ਪਿਆਰ ਨਾਲ ਸੀਸ ਝੁਕਾ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ। ਵਜ਼ੀਰ ਖਾਂ ਨੇ ਆਪ ਅੱਗੇ ਜਾ ਕੇ ਬਾਦਸ਼ਾਹ ਜਹਾਂਗੀਰ ਨੂੰ ਸਤਿਗੁਰਾਂ ਦੇ ਨਾਲ ਮਿਲਾਇਆ ਹੈ।
ਪ੍ਰਥਮੇ ਅਕਾਲ ਤਖਤ ਤੋਂ ਆਏ,
ਬਾਦਸ਼ਾਹ ਜਹਾਂਗੀਰ ਨੂੰ ਨਾਲ ਲੈ ਕੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਆਪ ਚੱਲ ਕੇ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਆਏ ਨੇ, ਸ੍ਰੀ ਅਕਾਲ ਬੂੰਗੇ ਤੇ ਚੱਲ ਕੇ ਆਏ ਹਨ।
ਦਰਸ਼ਨ ਦੇਖਤ ਸੀਸ ਨਿਵਾਏ,
ਛੇਵੇਂ ਪਾਤਸ਼ਾਹ ਨੇ ਨਮਸਕਾਰ ਕੀਤੀ, ਬਾਦਸ਼ਾਹ ਜਹਾਂਗੀਰ ਨੇ ਸ੍ਰੀ ਅਕਾਲ ਬੂੰਗੇ ਦੇ ਦਰਸ਼ਨ ਕੀਤੇ, ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਕਰਕੇ ਬੜੇ ਅਦਬ ਨਾਲ ਸਤਿਕਾਰ ਨਾਲ ਜਹਾਂਗੀਰ ਬਾਦਸ਼ਾਹ ਨੇ ਸੀਸ ਝੁਕਾ ਕੇ ਮੱਥਾ
ਟੇਕਿਆ।
ਜਹਾਂਗੀਰ ਬਾਦਸ਼ਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਹੁਤ ਸਾਰੀ ਮਾਇਆ ਆਪਣੇ ਹੱਥਾਂ ਚ ਲੈ ਕੇ ਮਾਇਆ ਭੇਟ ਕੀਤੀ ਹੈ, ਆਪ ਆਪਣੇ ਹੱਥੀ ਮਾਇਆ ਧਨ ਅਰਪਣਾ ਕੀਤਾ ਹੈ।
ਕਰ ਅਰਦਾਸ ਕੜਾ ਪ੍ਰਸ਼ਾਦ ਵਰਤਾਇਓ,
ਅਰਦਾਸ ਕਰਵਾ ਕੇ ਅਕਾਲ ਤਖ਼ਤ ਸਾਹਿਬ ਤੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਵਰਤਾਈਆਂ ਹਨ।
ਗੁਰੂ ਸਹਿਤ ਹਜ਼ਰਤ ਮੁਦ ਧਾਰ, ਉਨ ਗਵਨੇ ਹਿਰਨ ਦਰਬਾਰ।
ਗੁਰੂ ਸਾਹਿਬ ਜੀ ਦੇ ਸਹਿਤ ਬਾਦਸ਼ਾਹ ਜਹਾਂਗੀਰ ਬੜਾ ਖੁਸ਼ ਹੋਇਆ, ਬਹੁਤ ਹੀ ਪ੍ਰਸੰਨ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਕਰਕੇ, ਤੇ ਫਿਰ ਸਤਿਗੁਰੂ ਜੀ ਨੂੰ ਨਾਲ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਚੱਲ ਪਏ ਹਨ।
ਔਰ ਦਰਸ਼ਨੀ ਬੰਦਨ ਕਰੇ,
ਆ ਕੇ ਦਰਸ਼ਨੀ ਡਿਓੜੀ ਤੇ ਮੱਥਾ ਟੇਕਿਆ ਹੈ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਚ ਜਾਣ ਵਾਸਤੇ ਦਰਸ਼ਨੀ ਡਿਓੜੀ ਅਕਾਲ ਤਖ਼ਤ ਸਾਹਿਬ ਤੋਂ ਅੱਗੇ ਆ ਕੇ, ਤੋ ਸਨਮੁਖ ਦਰਸ਼ਨੀ ਡਿਓੜੀ ਹੈ, ਦਰਸ਼ਨੀ ਡਿਓੜੀ ਤੇ ਆ ਕੇ ਪਹਿਲਾਂ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ।
ਗਮਨੇ ਸਨਮੁਖ ਅੰਤਰ ਬਰੇ,
ਔਰ ਦਰਸ਼ਨੀ ਡਿਓੜੀ ਤੇ ਨਮਸਕਾਰ ਕਰਕੇ ਫੇਰ ਅੰਦਰ ਪੁਲ ਦੇ ਰਸਤੇ ਰਾਹੀ, ਜੋ ਦਰਸ਼ਨੀ ਡਿਓੜੀ ਤੇ ਅੱਗੇ ਪੁਲ ਸ੍ਰੀ ਹਰਿਮੰਦਰ ਸਾਹਿਬ ਨਾਲ ਪੁਲ ਜੋੜਦਾ ਹੈ, ਉਸ ਪੁਲ ਦੇ ਰਸਤੇ ਚੱਲ ਕੇ ਅੱਗੇ ਗਏ ਹਨ।
ਪੁਲ ਪਰ ਗਏ ਦਰਬਾਰੇ ਅਗਾੜੇ, ਘਰ ਪ੍ਰਣਾਮ ਕੋ ਸਿਰੇ ਬੜੇ ਮਜਾਰੇ।
ਪੁਲ ਦੇ ਰਸਤੇ ਚੱਲ ਕੇ ਦਰਬਾਰ ਸਾਹਿਬ ਅੱਗੇ ਆਏ ਨੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਜਿਹੜਾ ਮੁੱਖ ਦਰਵਾਜ਼ਾ ਹੈ, ਮੁੱਖ ਦਰਵਾਜ਼ੇ ਤੇ ਆ ਕੇ ਬਾਦਸ਼ਾਹ ਜਹਾਂਗੀਰ ਦੇ ਸਮੇਤ ਸਤਿਗੁਰਾਂ ਨੇ ਮੱਥਾ ਟੇਕਿਆ। ਬਾਦਸ਼ਾਹ ਜਹਾਂਗੀਰ ਨੇ ਨਮਸਕਾਰ ਕੀਤੀ ਹੈ, ਨਮਸਕਾਰ ਕਰਕੇ ਫਿਰ ਦਰਬਾਰ ਸਾਹਿਬ ਦੇ ਅੰਦਰ ਪ੍ਰਵੇਸ਼ ਕੀਤਾ ਹੈ।
ਗਾਏ ਰਬਾਬੇ ਗਾਏ ਰਬਾਬੀ ਸ਼ਬਦੀ ਅਖੰਡ, ਇੱਕ ਸੱਤਾ ਦੂਸਰ ਬਲਵੰਡ।
ਅੱਗੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਗੁਰਬਾਣੀ ਦੇ ਕੀਰਤਨ ਦੀ ਧੁਨ ਹੋ ਰਹੀ ਹੈ। ਭਾਈ ਸੱਤਾ ਤੇ ਭਾਈ ਬਲਵੰਡ ਜੀ ਬੜੇ ਪਿਆਰ ਦੇ ਰੰਗ ਵਿੱਚ ਆਏ ਹੋਏ ਤੇ ਰਬਾਬੀ ਸਿੱਖ ਅਖੰਡ ਕੀਰਤਨ ਕਰ ਰਹੇ ਨੇ। ਬੜੇ ਪਿਆਰ ਨਾਲ, ਬੜੇ ਆਨੰਦ ਸਹਿਤ ਗੁਰਬਾਣੀ ਦੇ ਕੀਰਤਨ, ਗੁਰਬਾਣੀ ਦੇ ਸ਼ਬਦਾਂ ਨੂੰ ਗਾਇਨ ਕਰ ਰਹੇ ਨੇ ਭਾਈ ਸੱਤਾ ਤੇ ਬਲਵੰਡ ਜੀ।
ਨਿਕਟ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਰਧ ਭਾਈ,
ਔਰ ਲਾਗੇ ਚੰਦੋਏ ਦੇ ਥੱਲੇ ਵਿਚਕਾਰ ਜਿੱਥੇ ਇੱਕ ਪਾਸੇ ਕੀਰਤਨ ਹੋ ਰਿਹਾ ਤੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਚੰਦੋਰੇ ਥੱਲੇ ਪ੍ਰਕਾਸ਼ ਕੀਤਾ ਹੋਇਆ, ਔਰ ਸਤਿਗੁਰਾਂ ਦੇ ਪਾਵਨ ਸਰੂਪ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਚੌਰ ਸਾਹਿਬ ਚੁਲਾ ਰਹੇ ਹਨ।
ਬੈਠੇ ਸਿੱਖ ਸੰਤ ਸਮੁਦਾਏ,
ਬਹੁਤ ਸਾਰੇ ਸਿੱਖ ਮਹਾਂਪੁਰਖ ਮਹਾਤਮਾ, ਬੜੀਆਂ ਬੜੀਆਂ ਉੱਚੀਆਂ ਰੂਹਾਂ, ਭਜਨ ਬੰਦਗੀ ਵਾਲੀਆਂ, ਬੜੇ ਬੜੇ ਮਹਾਨ ਗੁਰਸਿੱਖ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਚ ਬੈਠੇ ਕੀਰਤਨ ਸੁਣ ਰਹੇ ਨੇ।
ਜਬਰ ਜਵਾਹਰ ਅਰਦੀ ਨਾਰ ਅਰਪਣ ਕਰ ਅਰਦਾਸੀ ਉਚਾਰ,
ਸਾਰੇ ਕੀਮਤੀ ਜਬਰ ਜਵਾਹਰਾਤ, ਜੇਵਰ, ਗਹਿਣੇ, ਹੋਰ ਬਹੁਤ ਸਾਰੀਆਂ ਕੀਮਤੀ ਵਸਤੂਆਂ ਉਹ ਬਾਦਸ਼ਾਹ ਜਹਾਂਗੀਰ ਨੇ ਦਿਨਾਰ ਭੇਟਾਵਾਂ ਵਜੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਿਆ ਕੇ ਭੇਟ ਕੀਤੀਆਂ ਨੇ, ਔਰ ਬਾਦਸ਼ਾਹ ਜਹਾਂਗੀਰ ਨੇ ਆਪਣੀ ਅਰਦਾਸ, ਸੁਖ ਸ਼ਾਂਤੀ ਦੀ ਅਰਦਾਸ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਦਰਬਾਰ ਵਿਚ ਮੇਵੜੇ ਸਿੱਖ ਕੋਲੋਂ ਕਰਵਾਈ ਹੈ।
ਪੰਚਾ ਅੰਮ੍ਰਿਤ ਸਾਹਿਬ ਮੈਂ ਵਰਤਾਇਓ ਦਰਸ਼ਨ ਕਰ ਹਜ਼ਰਤ ਅਰਖਾਇਓ,
ਇਸ ਤਰ੍ਹਾਂ ਦੇਗ ਅਰਦਾਸ ਕੀਤੀ। ਅਰਦਾਸ ਕਰਨ ਤੋਂ ਬਾਅਦ ਕੜਾ ਪ੍ਰਸ਼ਾਦ ਦੀ ਦੇਗ ਸਾਰਿਆਂ ਵਿਚ ਵਰਤਾਈ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਆਭਾ, ਸ੍ਰੀ ਦਰਬਾਰ ਸਾਹਿਬ ਦੀ ਕ੍ਰਾਂਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੀ ਸੋਭਾ ਵੇਖ ਕੇ ਬਾਦਸ਼ਾਹ ਜਹਾਂਗੀਰ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ।
ਬੈਠ ਸ਼ਬਦ ਕੋ ਸੁਨ ਬੇ ਲਾਗ ਜਿਨੋ ਵਿਖੇ ਪ੍ਰਭ ਕੋ ਅਨਰਾਗ,
ਬਾਦਸ਼ਾਹ ਜਹਾਂਗੀਰ ਦਰਬਾਰ ਸਾਹਿਬ ਚ ਬੈਠ ਕੇ ਗੁਰਬਾਣੀ ਦਾ ਕੀਰਤਨ ਸੁਣਨ ਲੱਗਾ। ਭਾਈ ਸੱਤਾ ਤੇ ਭਾਈ ਬਲਵੰਡ ਜੀ ਕੀਰਤਨ ਕਰ ਰਹੇ ਨੇ, ਬਹੁਤ ਸਾਰੀ ਸੰਗਤ ਵੀ ਸੁਣ ਰਹੀ ਹੈ। ਸੰਗਤ ਦੇ ਵਿਚ ਬਾਦਸ਼ਾਹ ਜਹਾਂਗੀਰ ਬੈਠਾ ਹੈ ਔਰ ਬੈਠ ਕੇ ਬੜੇ ਪਿਆਰ ਨਾਲ ਗੁਰਬਾਣੀ ਦਾ ਕੀਰਤਨ ਸੁਣਨ ਲੱਗਾ। ਐਸਾ ਕੀਰਤਨ, ਐਸੇ ਸੋਹਣੇ ਸ਼ਬਦ ਗਾਏ ਜਾ ਰਹੇ ਨੇ ਜਿਨ੍ਹਾਂ ਸ਼ਬਦਾਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਹੈ, ਪਰਮੇਸ਼ਰ ਦੀ ਪਾਵਨ ਸਿਫਤ ਹੈ।
ਰੀਜਿਓ ਰਾਗ ਪਰਖ ਕਰ ਸਹਾ ਜਿਓ ਰਬਾਬੀ ਕੋ ਤਨ ਮਾ,
ਭਾਈ ਸੱਤੇ ਤੇ ਬਲਵੰਡ ਨੇ ਵੀ ਰੀਝ ਕੇ ਕੀਰਤਨ ਕੀਤਾ, ਬੜੇ ਸੋਹਣੇ ਰਾਗਾਂ ਦੇ ਵਿਚ ਕੀਰਤਨ ਕੀਤਾ, ਸੁਰ ਮਿਲਾ ਕੇ ਸਾਜਾਂ ਦੇ ਨਾਲ ਮਿਰਤ ਮਿਲਾ ਕੇ। ਬਾਦਸ਼ਾਹ ਜਹਾਂਗੀਰ ਰਾਗ ਦਾ ਪਾਰਖੂ ਸੀ, ਬਾਦਸ਼ਾਹ ਦੇ ਦਰਬਾਰ ਵਿਚ ਵੀ ਬੜੇ ਬੜੇ ਰਾਗੀ ਜਿਹੜੇ ਆ ਕੇ ਰਾਗ ਵਿਦਿਆ ਦਾ ਪ੍ਰਦਰਸ਼ਨ ਕਰਦੇ ਸਨ। ਬਹੁਤ ਸੋਹਣੀ ਰਾਗ ਵਿਦਿਆ ਇਹਦੇ ਦਰਬਾਰ ਚ ਵੀ ਹੁੰਦੀ ਸੀ, ਇਸ ਕਰਕੇ ਬਾਦਸ਼ਾਹ ਨੂੰ ਪਰਖ ਸੀ ਰਾਗ ਦੀ। ਜਦੋਂ ਭਾਈ ਸੱਤੇ ਤੇ ਬਲਵੰਡ ਦਾ ਰਾਗ ਸੁਣਿਆ, ਰਾਗ ਵਿਚ ਕੀਰਤਨ ਸੁਣਿਆ, ਸੁਣ ਕੇ ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ। ਇਹਨੇ ਭਾਈ ਸੱਤੇ ਤੇ ਬਲਵੰਡ ਨੂੰ ਵੀ ਮਾਇਆ ਭੇਟ ਕੀਤੀ, ਆਖਿਆ ਮਹਾਰਾਜ ਤੁਹਾਡੇ ਗੁਣ ਦੀ ਕਦਰ ਹੈ, ਤੁਹਾਡਾ ਗੁਣ ਬਹੁਤ ਉੱਤਮ ਹੈ, ਤੁਸੀਂ ਗੁਰੂ ਦੇ ਦਰਬਾਰ ਵਿਚ ਬਹਿ ਕੇ ਕੀਰਤਨ ਕਰ ਰਹੇ ਹੋ। ਤੋ ਬਾਦਸ਼ਾਹ ਨੇ ਬਹੁਤ ਸਾਰੀ ਮਾਇਆ ਭਾਈ ਸੱਤੇ ਤੇ ਬਲਵੰਡ ਨੂੰ ਵੀ ਭੇਟ ਕੀਤੀ ਹੈ।
ਸ੍ਰੀ ਅਕਾਲ ਤਖ਼ਤ ਰਖਾਏ,
ਫਿਰ ਬਾਦਸ਼ਾਹ ਜਹਾਂਗੀਰ ਕੁਝ ਸਮਾਂ ਬੈਠਣ ਤੋਂ ਬਾਅਦ ਸਤਿਗੁਰਾਂ ਦੇ ਨਾਲ ਉੱਠ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਬਾਹਰ ਆਏ ਹਨ ਤੇ ਬਾਹਰ ਆ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਾਲਾ ਜੋ ਪਾਵਨ ਸਥਾਨ, ਛੇਵੇਂ ਪਾਤਸ਼ਾਹ ਉੱਥੇ ਦੀਵਾਨ ਸਜਾਇਆ ਕਰਦੇ ਸੀ। ਤੋ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਤਿਗੁਰੂ ਜੀ ਆ ਕੇ ਬੈਠੇ ਨੇ, ਬਾਦਸ਼ਾਹ ਜਹਾਂਗੀਰ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਚਰਨਾਂ ਵਿਚ ਬੈਠਾ ਹੈ।
ਬਹੁਮੋਲੇ ਸਿਰ ਪਾਉ ਮੰਗਾਏ ਮਿਸ਼ਰੀ ਅਨਤ ਬੇਸਮਦਾਏ।
ਮਹਾਰਾਜ ਜੀ ਨੇ ਬੜੇ ਕੀਮਤੀ ਬਹੁਮੁੱਲੇ ਸਿਰੇ ਪਾਉ ਮੰਗਵਾਏ ਨੇ, ਬਾਦਸ਼ਾਹ ਨੂੰ ਦੇਣੇ ਸੀ। ਬਾਦਸ਼ਾਹ ਨਾਲ ਜਿਹੜੇ ਅਹਿਲਕਾਰ ਆਏ ਸੀ ਵਜ਼ੀਰ ਖਾਂ ਵਰਗੇ, ਉਹਨਾਂ ਨੂੰ ਸਿਰੇ ਪਾਉ ਦੇਣੇ ਸਨ। ਤੋ ਸਤਿਗੁਰਾਂ ਨੇ ਬੜੇ ਕੀਮਤੀ ਸਿਰੇ ਪਾਉ ਮੰਗਾਏ ਨੇ, ਮਿਸ਼ਰੀ ਆਦਿਕ ਮਠਿਆਈ ਆਦਿਕ ਉਹ ਸਤਿਗੁਰਾਂ ਨੇ ਨਾਲ ਮੰਗਵਾਈ ਹੈ।
ਸ੍ਰੀ ਹਰਗੋਬਿੰਦ ਕੈ ਨਿਜ ਹਾਥ ਜਿਉ ਸ਼ਾਹ ਕੋ ਕਰਨਾ ਸਾਥ।
ਮਿਸ਼ਰੀ ਤੇ ਸਿਰੇ ਪਾਉ ਛੇਵੇਂ ਪਾਤਸ਼ਾਹ ਨੇ ਆਪ ਆਪਣੇ ਹੱਥਾਂ ਚ ਲੈ ਕੇ ਬਾਦਸ਼ਾਹ ਜਹਾਂਗੀਰ ਨੂੰ ਉਹ ਸਿਰੇ ਪਾਉ ਤੇ ਮਿਸ਼ਰੀ ਭੇਟ ਕੀਤੀ, ਬਾਦਸ਼ਾਹ ਨੂੰ ਉਹ ਸਿਰੇ ਪਾਉ ਦਿੱਤਾ ਹੈ।
ਸਿਰ ਪਾਉ ਗੁਰੂ ਕਰ ਕੇਰੋ ਸਤਿਗੁਰਾਂ
ਦੇ ਦਰ ਘਰ ਦੀ ਬਖਸ਼ਿਸ਼ ਜਾਣ ਕੇ ਵੀ ਇਹ ਬੜੀ ਕੀਮਤੀ ਵਡਮੁੱਲੀ ਦਾਤ ਹੈ ਇਹ ਜਾਣ ਕੇ ਬਾਦਸ਼ਾਹ ਜਹਾਂਗੀਰ ਨੇ ਉਹ ਸਿਰੇ ਪਾਉ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਆਪਣੇ ਸਿਰ ਤੇ ਰੱਖਿਆ ਹੈ। ਬੜੇ ਅਦਬ ਨਾਲ ਆਪਣੇ ਸਿਰ ਤੇ ਰੱਖ ਕੇ ਸਿਰੇ ਪਾਉ ਦਾ ਸਤਿਕਾਰ ਕੀਤਾ ਹੈ।
ਅਪਰ ਸੰਗ ਜੇ ਤੇ ਉਮਰਾਓ ਸਭ ਕੋ ਸੁੰਦਰ ਦੇ ਸਿਰ ਪਾਉ।
ਬਾਦਸ਼ਾਹ ਦੇ ਨਾਲ ਜਿਹੜੇ ਹੋਰ ਉਮਰਾਵ ਸੀ, ਹੋਰ ਅਹਿਲਕਾਰ ਅਫਸਰ ਸਨ, ਵਜ਼ੀਰ ਸਨ, ਨਾਇਬ ਸਨ, ਉਹਨਾਂ ਨੂੰ ਵੀ ਸਾਰਿਆਂ ਨੂੰ ਮਹਾਰਾਜ ਜੀ ਨੇ ਬੜੇ ਕੀਮਤੀ ਤੇ ਸੁੰਦਰ ਸਿਰੇ ਪਾਉ ਦਿੱਤੇ ਹਨ।
ਇਨ ਸਿਤੋ ਪਲ ਗੁਰ ਪ੍ਰਸਾਦ ਸਬਨ ਲੀਨ ਕਰ ਕਰ ਐਲਾ।
ਸਿਤੋ ਪਲ ਕਹਿੰਦੇ ਨੇ ਪਤਾਸਿਆਂ ਨੂੰ, ਪਤਾਸਿਆਂ ਦਾ ਪ੍ਰਸ਼ਾਦ ਸਤਿਗੁਰਾਂ ਦੇ ਨਾਲ ਦਿੱਤਾ। ਅੱਜ ਵੀ ਹਰਿਮੰਦਰ ਸਾਹਿਬ ਤੁਸੀਂ ਨਮਸਕਾਰ ਕਰੋ ਬੈਠੇ ਸਿੰਘ ਸਾਹਿਬ ਜੀ ਪਾਸੋਂ, ਸੇਵਾਦਾਰਾਂ ਪਾਸੋਂ ਸਿਰੇ ਪਾਉ ਜਿਹੜਾ ਮਿਲਦਾ ਉਸ ਸਿਰੇ ਪਾਉ ਵਿਚ ਪਤਾਸੇ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ। ਤੋ ਉਦੋਂ ਵੀ ਇਹ ਮਰਿਆਦਾ ਸੀ। ਸਿਤੋ ਪਾਲ ਕਹਿੰਦੇ ਨੇ ਪਤਾਸਿਆਂ ਨੂੰ, ਪਤਾਸਿਆਂ ਦਾ ਪ੍ਰਸ਼ਾਦ ਮਹਾਰਾਜ ਜੀ ਨੇ ਉਮਰਾਵਾਂ ਨੂੰ ਸਾਰੇ ਅਫਸਰਾਂ ਅਹਿਲਕਾਰਾਂ ਨੂੰ ਸਿਰੇ ਪਾਉਆਂ ਦੇ ਨਾਲ ਦਿੱਤਾ ਹੈ।
ਜਥਾ ਜੋਗ ਤਨ ਦੀਨ ਮਾਂ
ਨੇ ਬੜੀ ਖੁਸ਼ੀ ਨਾਲ ਬੜੇ ਆਨੰਦ ਨਾਲ ਬਖਸ਼ਿਸ਼ ਕੀਤੇ ਹੋਏ ਸਿਰੇ ਪਾਉ ਲਏ ਨੇ। ਬਾਦਸ਼ਾਹ ਤੇ ਬਾਦਸ਼ਾਹ ਦੇ ਜਿੰਨੇ ਨਫਰ ਸੀ, ਇਹਦੇ ਜਿੰਨੇ ਸੇਵਾਦਾਰ ਸਨ, ਸਾਰਿਆਂ ਨੇ ਜਥਾ ਯੋਗ ਮਾਇਆ ਅਰਦਾਸ ਕਰਾਈ ਗੁਰੂ ਸਾਹਿਬ ਦੇ ਦਰਬਾਰ ਵਿਚ। ਜਿੰਨੀ ਜਿੰਨੀ ਕੋਈ ਮਾਇਆ ਭੇਟ ਕਰ ਸਕਦਾ ਸੀ ਸਭ ਨੇ ਸਤਿਗੁਰਾਂ ਦੇ ਦਰਬਾਰ ਦੇ ਵਿਚ ਮਾਇਆ ਭੇਟ ਕੀਤੀ ਹੈ।
ਲੈ ਲੈ ਸਕਲੰ ਕਰੈ ਅਬ ਬੰਦਨ ਸੁਜਸ ਕਰੈ ਗੁਰੂ ਦੁਖ ਨਿਕੰਦਨ।
ਇਸ ਤਰ੍ਹਾਂ ਸਾਰੇ ਸਿਰੇ ਪਾਉ ਲੈ ਕੇ ਗੁਰੂ ਘਰੋਂ ਬਖਸ਼ਿਸ਼ ਲੈ ਕੇ ਅਭਿਵੰਦਨ ਕਰਦੇ ਨੇ, ਨਮਸਕਾਰ ਕਰਦੇ ਨੇ ਔਰ ਦੁਖ ਨਿਕੰਦਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੁਜਸ ਕਰਦੇ ਨੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਪਮਾ ਕਰਦੇ ਨੇ, ਸਾਹਿਬ ਦੀ ਵਡਿਆਈ ਕਰਦੇ ਨੇ।
ਬਨਿਓ ਸ਼ਾਨੇ ਸਰਬ ਮਕਾਨ ਕਰਵਾਵੋ ਨੀਕੀ ਬਿਦਠਾਨ।
ਬਾਦਸ਼ਾਹ ਜਹਾਂਗੀਰ ਕਹਿਣ ਲੱਗਾ ਜੀ ਹਾਲੇ ਕਾਰ ਸੇਵਾ ਚੱਲ ਰਹੀ ਹੈ ਤੇ ਇੱਥੇ ਹਾਲੇ ਹੋਰ ਮੰਦਰ ਬਣਨੇ ਚਾਹੀਦੇ ਨੇ। ਤੇ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਬਾਦਸ਼ਾਹ ਕਹਿ ਰਿਹਾ, ਮਹਾਰਾਜ ਜੀ ਇੱਥੇ ਹੋਰ ਮਕਾਨ ਬਣਵਾਓ, ਹੋਰ ਭਲੀ ਪ੍ਰਕਾਰ ਦੇ ਸੁੰਦਰ ਭਲੀ ਪ੍ਰਕਾਰ ਦੇ ਮਕਾਨ ਤਿਆਰ ਕਰਵਾਓ।
ਸ਼ਾਹ ਸਦਨ ਤੇ ਲਾਗੈ ਦਰਬਾਰ ਪੂਜਨ ਥਾਨ ਬਣਾਓ ਸਰਬਾ।
ਮਹਾਰਾਜ ਜੀ ਇੱਥੇ ਦਰਬਾਰ ਬਣਾਓ, ਸੋਹਣੇ ਮਕਾਨ ਬਣਾਓ, ਦੀਵਾਨ ਸਜਾਓ, ਦੀਵਾਨ ਬਣਾਓ ਤੇ ਜਿੰਨਾ ਪੈਸਾ ਲੱਗੇਗਾ ਉਹ ਮੇਰੇ ਖਜ਼ਾਨੇ ਵਿੱਚੋਂ ਮੈਂ ਭੇਟ ਕਰਾਂਗਾ। ਤੁਸੀਂ ਇੱਥੇ ਸੋਹਣੇ ਦਰਬਾਰ ਬਣਾਓ, ਮਕਾਨ ਤਿਆਰ ਕਰਵਾਓ, ਮੰਦਰ ਬਣਵਾਓ ਜਿੱਥੇ ਪੂਜਾ ਹੋਵੇਗੀ ਪਰਮੇਸ਼ਰ ਦੀ, ਤੇ ਜਿੰਨੀ ਮਾਇਆ ਲੱਗੇਗੀ ਉਹ ਆਪ ਜੀ ਮੈਨੂੰ ਆਗਿਆ ਕਰ ਦਿਓ, ਮੇਰੇ ਖਜ਼ਾਨਿਆਂ ਦੇ ਵਿਚੋਂ ਸਾਰੀ ਮਾਇਆ ਮੈਂ ਸਰਕਾਰੀ ਖਜ਼ਾਨੇ ਵਿਚੋਂ ਲਿਆ ਕੇ ਭੇਟ ਕਰਾਂਗਾ।
ਤੇ ਆਇਸ ਕਰਤੇ ਰਹੋ ਬਣੇ ਤਥਾ ਜੈਸੇ ਚਿਤ ਚੋ।
ਬਸ ਆਪਣੇ ਮੁਖੋਂ ਆਗਿਆ ਕਰਦੇ ਰਹੋ, ਇੱਥੋਂ ਤੱਕ ਵੀ ਕਾਰੀਗਰ ਵੀ ਮੈਂ ਭੇਜ ਦਿੰਨਾ, ਮਜ਼ਦੂਰ ਵੀ ਮੈਂ ਭੇਜ ਦਿੰਨਾ, ਤੁਸੀਂ ਬਸ ਆਗਿਆ ਕਰਕੇ ਮੰਦਰ ਬਣਵਾਉਂਦੇ ਰਹੋ, ਹੁਕਮ ਕਰਦੇ ਰਹੋ ਤੇ ਜਿਹੋ ਜੀ ਜਗ੍ਹਾ ਤੁਸੀਂ ਚਾਹੁੰਦੇ ਹੋ ਉਹੋ ਜੀ ਜਗ੍ਹਾ ਆਪ ਜੀ ਇਸ ਜਗ੍ਹਾ ਤੇ ਬਣਾ ਲਵੋ।
ਗੁਰੂ ਕਹਿਓ ਇਹ ਸਭ ਬਣ ਜਾ ਹੈ ਜਾਬੀ ਸਮਾਂ ਬਨਣ ਕੋ ਐ ਹੈ।
ਸਤਿਗੁਰੂ ਜੀ ਕਹਿਣ ਲੱਗੇ ਬਾਦਸ਼ਾਹ ਹਾਲੇ ਸਮਾਂ ਨਹੀਂ ਹੈ, ਜਦੋਂ ਸਮਾਂ ਆਵੇਗਾ ਇਹ ਸਾਰੇ ਸਥਾਨ ਆਪੇ ਹੀ ਬਣ ਜਾਣਗੇ। ਜਦੋਂ ਸਮਾਂ ਆਵੇਗਾ ਇਹ ਮੰਦਰ ਵੀ ਬਣ ਜਾਣਗੇ, ਸੋਹਣੀਆਂ ਪਰਿਕਰਮਾ ਬਣ ਕੇ ਤਿਆਰ ਹੋ ਜਾਣਗੀਆਂ, ਸੋਹਣੇ ਦੀਵਾਨ ਸੱਜ ਜਾਣਗੇ, ਦਰਬਾਰ ਬਣ ਜਾਣਗੇ। ਜਦੋਂ ਸਮਾਂ ਆਵੇਗਾ ਇਹ ਸਾਰੇ ਮੰਦਰ ਇਹ ਸਾਰੇ ਸਥਾਨ اپنے آپ ہی بن جان گے.
ستگور کے سکھ پریمی جو تن تن من تے سے میں سوئے.
ستگوراں دے گھر دے پریمی سکھ نے وہ پریمی سکھ اپنے تن نال اپنے تن نال اپنے من نال آ کے نا استھانا دی سیوا کردے نے تے انہاں دی کیتی ہوئی سیوا نال ہی دربار بنن گے. بادشاہ ایک دے خزانے تو اسی یہ دربار نہیں بنونے. کل نو کوئی آ کے آکھے کہ اے دے تے ساڈا حق ہے بادشاہ دے خزانے چوں بنیا, اسی تا سنگت دی کوڈی کوڈی لیا کے جوڑ کے ایتھے لاونی ہے. سنگت دے تن تن من دی سیوا دے نال اے سارے استھان بن کے تیار ہون گے.
سنے سنے سورن کے مندر انک پرکار تن ہے سندر.
بادشاہ ہولے ہولے کر کے تو تا صرف اٹاں دی گل کردا نا, آن والے سمے چ ایتھے سونے دے مندر بن کے تیار ہون گے. اودو ہرمندر صاحب سونا نہیں سی لگا ہویا, مہاراج چھویں پادشاہ وار دے رہے نے کہندے آن والے سمے چ ایتھے سونے دے سورن دے مندر بن کے تیار ہون گے. ایہو جے سونے دربار سج کے تیار ہون گے.
گرمرضی حضرت نے جانی مکتے آچی بات بکھامی.
چھویں پادشاہ جی دی مرضی بادشاہ جہانگیر نے جان لی کہ گرو صاحب دی مرضی کی ہے, اس کر کے نے ہاتھ جوڑے تے ہاتھ جوڑ کے کہن لگا مہاراج جویں آپ جی کہہ رہے ہو اسی طرح ہی صحیح ہے, جویں آپ جی دا حکم ہے اسی طرح ہی ہونا چاہیے ہے.
اس لے کر تھان پرنام چلو سراحت گر کو دھام.
ستگرا کو آگیا لے کے بادشاہ جہانگیر نے مہاراج جی کو آگیا لئی تے پرنام کیتی, ستگرا نو نمسکار کیتی.
نج ڈیرے میں پہنچے جائی بیگم ملی جب سمجھائے.
چلو سراحت گر کے تام ستگراں دے مندراں دی مہما کردیا گرو صاحب دی اپما کردیا اے چل کے بادشاہ اپنے ڈیرے پہنچیا. جدو اپنے ڈیرے آیا ایدیاں بیگما ایدیاں رانیاں پٹرانیاں آ کے بادشاہ جہانگیر نو ملیاں نے.
بوجن کی نشا کت گئے گر کو درس بتاوت بھئے.
بیگما پوچھن لگیاں بادشاہ نو کہن لگیاں بادشاہ سلامت حضرت جی اج آپ جی کتھے گئے سی. بادشاہ نے اگوں دسیا اپنیاں بیگما نو میں گرو صاحب دے درشن کرن واسطے انہاں دے محلاں انہاں دے مندراں چ گیا سی.
کہت پئی گرو جی کی دارا ہم بھی درس لیں سکھ سارا.
بیگما کہن لگیاں بادشاہ نو کہن لگیاں حضرت جی ساڈے من دی اچھا کہ اسی گرو ہرگوبند صاحب جی دے جو محل نے شری ہرگوبند صاحب جی دی جو گھر والی ہے اونوں جا کے اسی ملنا چاہنیاں ہاں, او دے جا کے اسی درشن کرنا چاہنیاں ہاں.
سنت شاہ تب آئے سدئی بیگم برند تیار سب بئے.
بادشاہ نے سن کے انہاں نو آگیا دتی آخیا تسی جی سد کے جاؤ گرو صاحب دے محلاں چ جا کے انہاں دے محلاں نو جا کے ملو انہاں دے ماتا جی نو جا کے ملو.
آئے گرو کی چد گمنی پردے اسوارے آئے گرو کی پوری نیارے.
بیگما ساریاں تیار ہوئیاں بادشاہ دی آگیا لے کے پردے والیاں سواریاں تے سوار ہو کے ڈولیاں چ بہ کے ستگراں دی نگری وچ آئیاں نے. تن شری گرو رامداس صاحب دی نگری شری امرتسر صاحب دے وچ آ کے انہاں پرویش کیتا ہے.
پورب شری ہرمندر گئے درس بلوکت حرکت پئے.
اپنے ڈولیاں تو لتھ کے ساریاں بیگما سچ کھنڈ شری ہرمندر صاحب گئیاں ہن. شری دربار صاحب شری ہرمندر صاحب آ کے انہاں نے پہلا نمسکار کیتی ہے, دربار صاحب دے آ کے درشن کیتے نے.
دربے کور سری کر نمو گر کر کو چالی تے سمو.
بہت ساری مایا کورا پٹاواں انہاں نے پیٹ کیتیاں نمسکار کیتی ہے. دربار صاحب نمسکار کر کے پھر ایتھوں گرو کے محل جتھے مہاراج چھویں پاتشاہ جی دا پروار رہندا ہے اس استھان تے گرو کے محلاں والے پاسے بیگما چل کے گئیاں نے.
مات گنگ بر فرش کرائے بیٹھی بجتریاں سمجھائے.
ماتا جی نے پہلا ہی انہاں دے آن تو تیاری کروائی ہوئی سی ماتا گنگا جی نے تے بہت سانے سونے فرش گلیچے او بچھائے ہوئے نے. ਇਨ੍ਹਾਂ ਦੇ ਆਉਣ ਤੋਂ ਪਹਿਲਾਂ ਇਨ੍ਹਾਂ ਦੇ ਬੈਠਣ ਲਈ ਤਿਆਰੀ ਕੀਤੀ ਹੋਈ ਸੀ।
ਨਿਕਟ ਆਪਣੇ ਨੁਕਾ ਬਿਠਾਏ ਬਸਰ ਵਿਭੂਖਣ ਸੋਂ ਛਬ ਛਾਏ।
ਮਾਤਾ ਗੰਗਾ ਜੀ ਬਹੁਤ ਸਾਰੀਆਂ ਇਸਤਰੀਆਂ ਹੋਰ ਵੀ ਆ ਕੇ ਬੈਠੀਆਂ ਹੋਈਆਂ ਸੀ ਮਾਤਾ ਜੀ ਦੇ ਕੋਲ, ਤੇ ਆਪਣੀ ਨੂੰਹ ਰਾਣੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਮਾਤਾ ਦਮੋਦਰੀ ਜੀ, ਉਹਨਾਂ ਨੂੰ ਵੀ ਤਿਆਰ ਕਰਕੇ ਸੋਹਣੇ ਵਸਤਰ ਗਹਿਣੇ ਆਦਿਕ ਪਵਾ ਕੇ ਮਾਤਾ ਜੀ ਨੇ ਆਪਣੇ ਨੇੜੇ ਬਿਠਾਇਆ ਹੋਇਆ ਸੀ।
ਪਰਵਿਸ਼ੀ ਬੇਗਮ ਸਦਨ ਮਜਾਰੀ ਗਮਨੀ ਆਗੇ ਤਜ ਸਵਾਰੀ।
ਬੇਗਮਾਂ ਅੱਗੇ ਆਈਆਂ ਮਹਿਲਾਂ ਦੇ ਵਿਚ ਇਨ੍ਹਾਂ ਨੇ ਪ੍ਰਵੇਸ਼ ਕੀਤਾ, ਆਪਣੀ ਸਵਾਰੀ ਤਜ ਕੇ ਤਿਆਗ ਕੇ ਪੈਦਲ ਚੱਲ ਕੇ ਆਈਆਂ ਹਨ।
ਜੇਵਰ ਜਰੇ ਜਵਾਹਰ ਬ੍ਰਿੰਦ ਕੰਚਨ ਕੇ ਗੁਣ ਚਾਰੂ ਦਿਲੰਦ।
ਬੜੇ ਸੋਹਣੇ ਜੇਵਰ ਇਨ੍ਹਾਂ ਬੇਗਮਾਂ ਨੇ ਸਰੀਰ ਤੇ ਪਾਏ ਹੋਏ ਸੋਨੇ ਨਾਲ ਮੜੀਆਂ ਹੋਈਆਂ ਸੀ। ਬੜੇ ਬੜੇ ਸੁੰਦਰ ਆਭੂਖਣ ਅਲੰਕ੍ਰਿਤ ਸਰੀਰ ਤੇ ਪਾਏ ਹੋਏ ਜ਼ਰੀਦਾਰ ਕੱਪੜੇ ਬਸਤਰ ਸਰੀਰਾਂ ਤੇ ਧਾਰਨ ਕੀਤੇ ਹੋਏ ਝਿਲਮਿਲ ਝਿਲਮਿਲ ਕਰ ਰਹੇ ਨੇ।
ਬਸਤਰ ਜੇ ਇਸਤਰੀਆਂ ਪਹਿਰਨ ਗਾਤ ਰੇਸ਼ਮ ਪਸ਼ਮ ਵਰਨ ਬੋ ਭਾਂਤ।
ਇਸਤਰੀਆਂ ਦੇ ਪਹਿਨਣ ਵਾਲੇ ਕੱਪੜੇ ਬਸਤਰ ਹੁੰਦੇ ਨੇ ਰੇਸ਼ਮ ਦੇ ਬਣੇ ਹੋਏ, ਪਸ਼ਮ ਦੇ ਬਣੇ ਹੋਏ, ਬਹੁ ਰੰਗਾਂ ਦੇ ਨਾਲ ਮਿਸ਼ਰਤ ਕੀਤੇ ਹੋਏ ਕੱਪੜੇ ਹਨ।
ਧਰ ਕਰ ਸਭ ਸ਼ੁਭ ਗੰਗ ਅਗਾਰੇ ਗਨ ਬੇਗਮ ਤਵ ਬੰਧਨ ਧਾਰੇ।
ਬੜੇ ਸੋਹਣੇ ਗਹਿਣੇ ਬਹੁਤ ਸੁੰਦਰ ਕੱਪੜੇ ਬਸਤਰ ਲੈ ਕੇ ਨਾ ਇਹ ਬੇਗਮਾਂ ਨੇ ਮਾਤਾ ਗੰਗਾ ਜੀ ਦੇ ਅੱਗੇ ਲਿਆ ਕੇ ਭੇਟਾ ਵਜੋਂ ਭੇਟ ਕੀਤੇ ਨੇ। ਮਾਤਾ ਜੀ ਆ ਸਾਡੇ ਵੱਲੋਂ ਭੇਟਾ ਪ੍ਰਵਾਨ ਕਰੋ। ਬਹੁਤ ਸਾਰੇ ਕੀਮਤੀ ਕੱਪੜੇ ਬਸਤਰ ਗਹਿਣੇ ਜਵਾਹਰਾਤ ਸੋਨੇ ਦੇ ਬਣੇ ਹੋਏ ਉਹ ਭੇਟ ਕਰਕੇ ਮਾਤਾ ਜੀ ਦਾ ਇਨ੍ਹਾਂ ਨੇ ਬੜਾ ਸਨਮਾਨ ਸਤਿਕਾਰ ਕਰਕੇ ਮੱਥਾ ਟੇਕਿਆ।
ਗੁਰਜਨਨੀ ਨੇ ਬਹੁ ਸਨਮਾਨੀ।
ਅੱਗੋਂ ਮਾਤਾ ਜੀ ਨੇ ਵੀ ਇਨ੍ਹਾਂ ਦਾ ਬੜਾ ਸਨਮਾਨ ਕੀਤਾ, ਆਈਆਂ ਹੋਈਆਂ ਬੇਗਮਾਂ ਦਾ ਸਤਿਕਾਰ ਕੀਤਾ।
ਖਾਵਤ ਕੈ ਮਾਦੁਰ ਬਾਨੀ।
ਜਥਾ ਵਕਤ ਮਹਾਰਾਜ ਮਾਤਾ ਜੀ ਨੇ ਇਨ੍ਹਾਂ ਨੂੰ ਖੁਸ਼ ਕਰਨ ਵਾਸਤੇ ਬੜੀ ਮਿੱਠੀ ਬੋਲੀ ਦੇ ਵਿਚ ਇਨ੍ਹਾਂ ਨਾਲ ਗੱਲਾਂ ਕੀਤੀਆਂ ਨੇ।
ਨਿਕਟ ਆਪਣੇ ਸਕਲ ਬਿਠਾਏ ਪਤੀ ਬ੍ਰਤ ਧਰਮ ਧਰੋ ਸਿੱਖ ਗਾਏ।
ਮਾਤਾ ਗੰਗਾ ਜੀ ਨੇ ਨਾ ਸਾਰੀਆਂ ਬੇਗਮਾਂ ਨੂੰ ਆਪਣੇ ਕੋਲ ਬਿਠਾਇਆ ਤੇ ਕੋਲ ਬਿਠਾ ਕੇ ਮਾਤਾ ਜੀ ਨੇ ਇਹਨਾਂ ਨੂੰ ਸਿੱਖਿਆ ਦਿੱਤੀ ਨਾ ਸਾਰੀਆਂ ਬੇਗਮਾਂ ਨੂੰ ਕਿ ਤੁਸੀਂ ਆਪਣੇ ਪਤ ਵਰਤਾ ਧਰਮ ਨੂੰ ਪਾਲਣਾ ਹੈ। ਆਪਣੇ ਅੰਦਰ ਜਿਹੜਾ ਤੁਹਾਡਾ ਪਤ ਵਰਤਾ ਧਰਮ ਹੈ ਨਾ ਉਸ ਧਰਮ ਦੀ ਤੁਸੀਂ ਪਾਲਣਾ ਕਰੋ।
ਪੁੱਤਰ ਪੋਤਰ ਗਨ ਤੇ ਸੁਖ ਪਾਵੋ ਪਤੀ ਕੀ ਪ੍ਰੀਤ ਰਹਿ ਰਖਾਵੋ।
ਮਾਤਾ ਜੀ ਨੇ ਅਸੀਸ ਦਿੱਤੀ ਨਾ ਸਾਰੀਆਂ ਬੇਗਮਾਂ ਨੂੰ ਤੁਸੀਂ ਪੁੱਤਰਾਂ ਵਾਲੀਆਂ ਤੇ ਪੋਤਰਿਆਂ ਵਾਲੀਆਂ ਹੋਵੋ, ਪੁੱਤਰਾਂ ਪੋਤਰਿਆਂ ਵਾਲੀਆਂ ਹੋ ਕੇ ਸੁਖ ਪ੍ਰਾਪਤ ਕਰੋ ਔਰ ਸਦਾ ਆਪਣੇ ਪਤੀ ਨਾਲ ਪ੍ਰੀਤ ਕਰਕੇ ਉਹਦੀ ਸੇਵਾ ਕਰਕੇ ਸਦਾ ਉਹਨੂੰ ਪ੍ਰਸੰਨ ਕਰੋ।
ਹੱਥ ਜੋੜ ਪੁੰਨ ਬੂਜਨ ਲਾਗੇ ਗੁਰੂ ਭਰ ਜਾ ਕੋ ਵੱਡ ਭਾਗੇ।
ਹੱਥ ਜੋੜ ਕੇ ਇਹ ਸਾਰੀਆਂ ਬੇਗਮਾਂ ਮਾਤਾ ਗੰਗਾ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਕਹਿਣ ਲੱਗੀਆਂ, ਮਾਤਾ ਜੀ ਕਿਰਪਾ ਕਰਕੇ ਸਾਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋ ਮਹਿਲ ਨੇ ਉਹਨਾਂ ਦੇ ਸਾਨੂੰ ਕਿਰਪਾ ਕਰਕੇ ਦਰਸ਼ਨ ਕਰਾਓ, ਉਹ ਕੌਣ ਹਨ।
ਹੇ ਮਾਤਾ ਸੋ ਹਮੈ ਬਤਾਓ ਜਿਸਕੇ ਸਮ ਕੋ ਨਹੀਂ ਲਖਾਓ।
ਸਾਨੂੰ ਸ੍ਰੀ ਹਰਗੋਬਿੰਦ ਸਾਹਿਬ ਦੇ ਮਹਿਲਾਂ ਦੇ ਦਰਸ਼ਨ ਕਰਾਓ, ਜਿਹੜੇ ਉਹਨਾਂ ਦੀ ਧਰਮ ਸੁਪਤਨੀ ਨੇ ਉਹਨਾਂ ਦੇ ਦਰਸ਼ਨ ਕਰਾਓ, ਕਿਉਂਕਿ ਉਹਦੇ ਸਮਾਨ ਸੰਸਾਰ ਵਿਚ ਕੋਈ ਔਰਤ ਦੂਜੀ ਨਹੀਂ ਹੋਣੀ, ਉਹਦੇ ਵਰਗੀ ਕੋਈ ਹੋਰ ਔਰਤ ਸੰਸਾਰ ਵਿਚ ਨਹੀਂ ਹੋਣੀ। ਉਹ ਤਾਂ ਸਭ ਤੋਂ ਉੱਤਮ ਭਾਗਾਂ ਵਾਲੀ ਇਸਤਰੀ ਹੈ ਜਿਹਨੂੰ ਪਤੀ ਦੇ ਰੂਪ ਵਿਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਾਪਤ ਹੋਏ ਹਨ।
ਸੁਣ ਗੰਗਾ ਕਰ ਸੰਗ ਬਤਾਈ ਮਨੁੱਖਾ ਗੁਰਨ ਕਰੇ ਆਏ।
ਅੱਗੇ ਮਾਤਾ ਦਮੋਦਰੀ ਜੀ ਬੈਠੇ ਸਨ, ਇਸ਼ਾਰਾ ਕਰਕੇ ਹੱਥ ਦੇ ਨਾਲ ਮਾਤਾ ਜੀ ਕਹਿਣ ਲੱਗੇ ਇਹ ਹੈ ਮੇਰੀ ਨੂੰਹ ਰਾਣੀ। ਮਾਤਾ ਗੰਗਾ ਜੀ ਇਸ਼ਾਰਾ ਕਰਕੇ ਹੱਥ ਨਾਲ ਕਹਿੰਦੇ ਬੇਗਮੋ ਸੁਣੋ ਇਹ ਮੇਰੀ ਨੂੰਹ ਹੈ, ਮੇਰੇ ਘਰ ਦੇ ਵਿਚ ਗੁਰੂ ਦੇ ਲੜ ਲੱਗ ਕੇ ਆਈ ਹੈ।
ਦੀਰਗ ਨਾਇਨਾ ਕੋ ਤਵੇਰਾ ਕਹੇ ਕਿ ਧਨ ਭਾਗ ਹੈ ਤੇਰਾ।
ਬੇਗਮਾਂ ਨੇ ਮਾਤਾ ਦਮੋਦਰੀ ਦੇ ਦਰਸ਼ਨ ਕੀਤੇ ਤੇ ਮਾਤਾ ਦਮੋਦਰੀ ਜੀ ਦਾ ਵੀ ਬੜਾ ਸੁੰਦਰ ਰੂਪ ਸੀ ਤੇ ਮੋਟੀਆਂ ਮੋਟੀਆਂ ਅੱਖਾਂ ਮਾਤਾ ਜੀ ਦੀਆਂ ਵੇਖ ਕੇ ਕਹਿੰਦੀਆਂ ਨੇ ਵੱਡੇ ਭਾਗ ਨੇ ਤੇਰੇ ਭੈਣੇ, ਵੱਡੇ ਭਾਗ ਨੇ ਤੇਰੇ ਕਿ ਤੈਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਤੀ ਦੇ ਰੂਪ ਚ ਪ੍ਰਾਪਤ ਹੋਏ ਨੇ।
ਸੁੰਦਰ ਮਾਸ ਰੂਪ ਛਬੀਲਾ ਅਸਪਤੀ ਪ੍ਰਾਪਤ ਭਇਓ ਸੁਸ਼ੀਲਾ।
ਬੜੇ ਹੀ ਸੁੰਦਰ ਨੇ, ਬੜਾ ਸੁੰਦਰ ਸਰੂਪ ਹੈ ਜਿਨ੍ਹਾਂ ਦਾ, ਉੱਚਾ ਲੰਮਾ ਕੱਦ ਹੈ, ਬਲਵਾਨ ਨੇ। ਐਸਾ ਪਤੀ, ਸੁਸ਼ੀਲ ਪਤੀ, ਤੈਨੂੰ ਐਸਾ ਪਤੀ ਪ੍ਰਾਪਤ ਹੋਇਆ ਭੈਣੇ, ਤੇਰੇ ਵੱਡੇ ਭਾਗ ਨੇ। ਤੂੰ ਤਾਂ ਮਾਤਾ ਬਣ ਗਈ ਹੈ ਸਾਰੇ ਜਗਤ ਦੀ, ਗੁਰੂ ਦੇ ਲੜ ਲੱਗ ਕੇ।
ਇਸਤਰੀਆਂ ਕੇ ਸੁਭਾਵ ਜਿਵੇਂ ਕਹਿ ਅਸਬਾਕ ਬੂਜ ਸਭ ਸੋਏ।
ਇਸਤਰੀਆਂ ਦਾ ਸੁਭਾਅ ਹੁੰਦਾ, ਕਹਿੰਦੇ ਇਸਤਰੀਆਂ ਵਾਲੀਆਂ ਗੱਲਾਂ ਇਹਨਾਂ ਨੇ ਬਹਿ ਕੇ ਕੀਤੀਆਂ ਨੇ, ਮਾਤਾ ਜੀ ਨਾਲ, ਮਾਤਾ ਗੰਗਾ ਜੀ ਨਾਲ, ਮਾਤਾ ਦਮੋਦਰੀ ਜੀ ਨਾਲ ਬਹਿ ਕੇ ਇਹਨਾਂ ਨੇ ਕਾਫੀ ਬਚਨ ਬਿਲਾਸ ਕੀਤੇ। ਬੇਗਮਾਂ ਨੇ
ਕਬੀਰ ਦਰਸ਼ਨ ਕੋ ਕੀਨ, ਬਹੁਰ ਚਲਨ ਕੋ ਆਇਸ ਦੀਨ।
ਸਮਾਂ ਕੋਲ ਬੈਠੀਆਂ ਰਹੀਆਂ, ਘੜੀ ਦੋ ਘੜੀ ਬੈਠ ਕੇ ਇਹਨਾਂ ਨੇ ਦਰਸ਼ਨ ਪਰਸਨ ਕੀਤੇ, ਬਚਨ ਬਿਲਾਸ ਕੀਤੇ ਨੇ। ਫਿਰ ਇਹਨਾਂ ਨੇ ਚੱਲਣ ਵਾਸਤੇ ਮਾਤਾ ਜੀ ਕੋਲੋਂ ਆਗਿਆ ਲਈ ਹੈ।
ਸਭ ਗੰਗਾ ਨੇ ਪ੍ਰੇਰੀ ਦਾਸੀ, ਜਿਹੜੀ ਬਸਰ ਗਨ ਆਨੇ ਪਾਸੇ।
ਮਾਤਾ ਜੀ ਨੇ ਆਪਣੀ ਦਾਸੀ ਨੂੰ ਪ੍ਰੇਰਿਆ ਵੀ ਜਾਓ, ਗੁਰੂ ਘਰ ਦੀ ਬਖਸ਼ਿਸ਼ ਲੈ ਕੇ ਆਓ। ਬੜੇ ਸੋਹਣੇ ਜ਼ਰੀਦਾਰ ਕੱਪੜੇ, ਬੜੇ ਸੋਹਣੇ ਕੀਮਤੀ ਦੁਸ਼ਾਲੇ, ਰਾਜਿਆਂ ਬਾਦਸ਼ਾਹਾਂ ਵਾਲੇ ਦੁਸ਼ਾਲੇ ਸਨ ਮਾਤਾ ਜੀ ਦੇ ਘਰ ਚ। ਬੜੇ ਸੁੰਦਰ ਬਸਤਰ ਸਨ, ਉਹ ਬਸਤਰ ਮਾਤਾ ਗੰਗਾ ਜੀ ਨੇ ਮੰਗਵਾਏ ਨੇ।
ਸਭ ਬੇਗਮ ਕੋ ਸਾਦਰ ਦੀਨੋ, ਗੁਰ ਪ੍ਰਸਾਦ ਲੱਗ ਕੇ ਕਰ ਤਿੰਨ ਲੀਨੋ।
ਬੜੇ ਸੁੰਦਰ ਕੱਪੜੇ ਬਸਤਰ ਜਿਹੜੇ ਸਨ, ਉਹ ਮਾਤਾ ਜੀ ਨੇ ਨਾ ਸਾਰੀਆਂ ਬੇਗਮਾਂ ਨੂੰ ਦਿੱਤੇ ਨੇ। ਜਿੰਨੀਆਂ ਬੇਗਮਾਂ ਨੇ, ਸਭ ਨੇ ਉਹ ਕੀਮਤੀ ਬਸਤਰ ਗੁਰੂ ਦਾ ਪ੍ਰਸ਼ਾਦ ਜਾਣ ਕੇ, ਕਿ ਗੁਰੂ ਦਾ ਪ੍ਰਸ਼ਾਦ ਹੈ, ਇਹ ਗੁਰੂ ਦੀ ਕਿਰਪਾ ਹੈ, ਗੁਰ ਪ੍ਰਸਾਦ ਜਾਣ ਕੇ ਉਹ ਸਾਰੀਆਂ ਵਸਤੂਆਂ, ਕੱਪੜੇ ਬਸਤਰ ਇਹਨਾਂ ਨੇ ਪ੍ਰਵਾਨ ਕੀਤੇ ਨੇ।
ਵੰਦਨ ਕਰਤ ਬੋਰ ਰਖਾਏ, ਉੱਠ ਕਰ ਬੇਗਮ ਸਭ ਸਮਝਾਏ।
ਵੰਦਨਾ ਕਰਕੇ ਮਾਤਾ ਗੰਗਾ ਜੀ ਨੂੰ, ਨਮਸਕਾਰ ਕਰਕੇ ਮਾਤਾ ਦਮੋਦਰੀ ਜੀ ਨੂੰ, ਇਹ ਉੱਠ ਕੇ ਆਗਿਆ ਲੈ ਕੇ ਆਪਣੇ ਡੇਰੇ ਵੱਲ ਨੂੰ ਵਾਪਸ ਚੱਲੀਆਂ ਹਨ।
ਤੇ ਨਿਕਸ ਚੜੀ ਸਵਾਰੀ, ਪਹੁੰਚੀ ਆਪਣੇ ਸਿਵਰ ਮਜਾਰੇ।
ਨਿਕਲ ਕੇ ਬਾਹਰ ਆਪਣੇ ਡੋਲਿਆਂ ਚ ਬੈਠੀਆਂ ਨੇ, ਡੋਲਿਆਂ ਤੇ ਸਵਾਰ ਹੋ ਕੇ ਜਿੱਥੇ ਇਹਨਾਂ ਦਾ ਸਿਵਰ ਸੀ, ਡੇਰਾ ਸੀ, ਉੱਥੇ ਚੱਲ ਕੇ ਆਈਆਂ ਹਨ।
ਨਿਸਮੈ ਸ਼ਾ ਮਿਲਿਓ ਜਬ ਆਏ, ਗੁਰ ਕੋ ਸਦਨ ਸਰਾਉ ਸੁਣਾਏ।
ਜਦੋਂ ਆਪਣੇ ਘਰ ਪਹੁੰਚੀਆਂ, ਰਾਤ ਨੂੰ ਬਾਦਸ਼ਾਹ ਜਹਾਂਗੀਰ ਜਦੋਂ ਰਣਵਾਸ ਪਹੁੰਚਿਆ, ਤੇ ਬਾਦਸ਼ਾਹ ਨੇ ਇਹਨਾਂ ਨੂੰ ਪੁੱਛਿਆ ਵੀ ਦੱਸੋ, ਤੁਸੀਂ ਗੁਰੂ ਘਰ ਗਈਆਂ ਸੀ, ਉੱਥੇ ਜਾ ਕੇ ਗੁਰੂ ਕੀ ਮਾਤਾ ਨੂੰ, ਗੁਰੂ ਦੇ ਮਹਿਲ ਨੂੰ ਮਿਲ ਕੇ ਆਏ ਹੋ, ਕਿਸ ਤਰ੍ਹਾਂ ਦੀ ਮੁਲਾਕਾਤ ਰਹੀ? ਬਾਦਸ਼ਾਹ ਨੇ ਪੁੱਛਿਆ ਹੈ।
ਸ਼੍ਰੀ ਅਰਜਨ ਸੁਤ ਸਦਨ ਸੁਆਏ, ਸੁਪਤ ਜਤਾ ਸੁਖ ਨਿਸਾ ਬਿਚਾਏ।
ਗੁਰੂ ਘਰ ਦੀ ਸਾਰੀ ਗਾਥਾ ਸੁਣਾਈ, ਬੜੀ ਮਹਿਮਾ ਕੀਤੀ ਬੇਗਮਾਂ ਨੇ ਬਾਦਸ਼ਾਹ ਦੇ ਮੂਹਰੇ। ਤੋ ਇਸ ਪ੍ਰਕਾਰ ਨਾਲ ਇਧਰ ਧੰਨ ਗੁਰੂ ਅਰਜਨ ਸਾਹਿਬ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਰਾਤ ਦਾ ਸਮਾਂ ਪੈ ਚੁੱਕਾ, ਦੂਜਾ ਦਿਨ ਵੀ ਬੀਤ ਗਿਆ। ਤੋ ਰਾਤ ਦੇ ਸਮੇਂ ਸਤਿਗੁਰੂ ਮਹਾਰਾਜ ਜੀ ਆਪਣੇ ਪਲੰਘੇ ਤੇ ਸੁਖ ਦੇ ਨਾਲ ਬਿਰਾਜਮਾਨ ਹੋ ਕੇ ਸੁਖਾਸਣਾ ਤੇ ਸੁਖ ਲਿਆ ਹੈ।
ਭਈ ਪ੍ਰਭਾਤ ਸ਼ਾਹ ਨੇ ਚਾਹਾ, ਕਰੈ ਅਖੀਰ ਬ੍ਰਿਤੀ ਮਨ ਮਾ।
ਅਗਲਾ ਦਿਨ ਚੜਿਆ ਤੇ ਬਾਦਸ਼ਾਹ ਦੇ ਮਨ ਚ ਫੁਰਨਾ ਹੋਇਆ ਕਿ ਅੱਜ ਸ਼ਿਕਾਰ ਖੇਡਣਾ ਚਾਹੀਦਾ। ਗੁਰੂ ਸਾਹਿਬ ਜਿਸ ਇਲਾਕੇ ਦੇ ਭੇਤੀ ਨੇ ਸੁਣਿਆ ਵੀ ਉਹ ਵੀ ਸ਼ਿਕਾਰ ਖੇਡਣ ਚੜਦੇ ਰਹਿੰਦੇ ਨੇ। ਉਹ ਬਾਦਸ਼ਾਹ ਦੇ ਮਨ ਚ ਫੁਰਨਾ ਹੋਇਆ, ਰਾਜਿਆਂ ਦਾ ਸੁਭਾਅ ਹੁੰਦਾ ਸ਼ਿਕਾਰ ਖੇਡਣਾ। ਤੋ ਬਾਦਸ਼ਾਹ ਦੇ ਮਨ ਦੇ ਵਿਚ ਇਹ ਬਿਰਤੀ ਪੈਦਾ ਹੋਈ ਸ਼ਿਕਾਰ ਖੇਡਣ ਦੀ।
ਪਟ ਵਜ਼ੀਰ ਖਾਂ ਗੁਰੂ ਬੁਲਾਏ, ਗਮਨੇ ਬਾਰ ਸੰਗ ਮਿਲਾਏ।
ਵਜ਼ੀਰ ਖਾਂ ਨੂੰ ਭੇਜਿਆ ਕਿ ਜਾ ਕੇ ਸਤਿਗੁਰਾਂ ਨੂੰ ਬੇਨਤੀ ਕਰ ਕਿ ਮਹਾਰਾਜ ਜੀ ਮੇਰੇ ਨਾਲ ਸ਼ਿਕਾਰ ਖੇਡਣ ਵਾਸਤੇ ਚੱਲਣ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਵਜ਼ੀਰ ਖਾਂ ਆਇਆ, ਮਹਾਰਾਜ ਜੀ ਨੂੰ ਬੇਨਤੀ ਕਰਕੇ ਆਪਣੇ ਨਾਲ ਲੈ ਕੇ ਬਾਦਸ਼ਾਹ ਕੋਲ ਆਇਆ ਹੈ।
ਭਾਂਤ ਭਾਂਤ ਬਨ ਖੇਲੇ ਅਖੇਰਾ, ਅਨੇ ਜੀਵ ਦੇ ਖੇਦ ਕਨੇਰਾ।
ਬਾਹਰ ਸ਼ਿਕਾਰ ਖੇਡਣ ਵਾਸਤੇ ਜੰਗਲ ਚ ਗਏ ਨੇ ਬਾਦਸ਼ਾਹ ਦੇ ਨਾਲ ਸਤਿਗੁਰੂ ਜੀ, ਤੇ ਗਹਿਰੇ ਗੂੜੇ ਜੰਗਲ ਜਿਹੜੇ ਸਨ, ਉਸ ਜੰਗਲਾਂ ਵਿਚ ਬਹੁਤ ਸਾਰੇ ਜੀਵ, ਉਨ੍ਹਾਂ ਜੀਵਾਂ ਨੂੰ ਖੇਦ ਦੇ ਕੇ ਭਜਾ ਕੇ ਹਿਰਨਾਂ ਦਾ ਸ਼ਿਕਾਰ ਕੀਤਾ ਹੈ, ਹੋਰ ਵੀ ਬਹੁਤ ਸਾਰੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਖੇਡਿਆ ਹੈ।
ਕਰੇ ਬਿਲਾਸੀ ਅਨੇਕ ਪ੍ਰਕਾਰਾ, ਗੁਰਜੁਤ ਹਜ਼ਰਤ ਖੇਲ ਸ਼ਿਕਾਰਾ।
ਅਨੇਕ ਪ੍ਰਕਾਰ ਦੇ ਬਿਲਾਸ ਕੀਤੇ ਨੇ, ਘੋੜ ਸਵਾਰੀ ਦੀ ਵਿਦਿਆ, ਨੇਜੇਬਾਜੀ ਦੀ ਵਿਦਿਆ ਦੇ ਪ੍ਰਦਰਸ਼ਨ ਹੋਏ ਨੇ, ਤੇ ਸ਼ਿਕਾਰ ਬਾਦਸ਼ਾਹ ਦੇ ਨਾਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਲ ਕੇ ਖੇਡਿਆ। ਬਾਦਸ਼ਾਹ ਬਹੁਤ ਖੁਸ਼ ਹੋਇਆ ਸ਼ਿਕਾਰ ਖੇਡ ਕੇ।
ਭਾਈ ਸੁਹਟ ਕਰ ਆਏ ਸ਼ਾਹ ਆਪਣੇ ਸਿਵਰ ਸਿਧਾਏ।
ਦਾ ਸਮਾਂ ਹੋਇਆ ਸ਼ਿਕਾਰ ਖੇਡ ਕੇ ਵਾਪਸ ਆਪਣੇ ਆਸਣਾ ਤੇ ਪਹੁੰਚੇ। ਬਾਦਸ਼ਾਹ ਜਹਾਂਗੀਰ ਆਪਣੇ ਡੇਰੇ ਤੇ ਜਿੱਥੇ ਇਹਦਾ ਡੇਰਾ ਸੀ ਗੁਮਟਾਲੇ ਨਗਰ ਦੇ ਲਾਗੇ ਕੀਤਾ ਹੋਇਆ, ਉਥੇ ਆਪਣੇ ਤੰਬੂ ਕਨਾਤਾਂ ਚ ਪਹੁੰਚਿਆ ਹੈ।
ਸਤਿਗੁਰ ਆਪਣੇ ਸਦਨ ਸਿਧਾਰੇ, ਖਾਨ ਪਾਨ ਕਰ ਨਿਸਾ ਗੁਜ਼ਾਰੇ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਵਾਪਸ ਆਪਣੇ ਮਹਿਲਾਂ ਚ ਆ ਗਏ। ਰਾਤ ਦਾ ਸਮਾਂ ਪੈ ਚੁੱਕਾ ਸੀ, ਖਾਨ ਪਾਨ ਕਰਕੇ ਫਿਰ ਰਾਤ ਬਤੀਤ ਕੀਤੀ ਹੈ।
ਪ੍ਰਾਤ ਜਬ ਸ਼ਾਹ ਸੁਜਾਨਾ ਕਰਿਓ ਕੁਚਲਾ ਪੂਰੀ ਪਿਆਨਾ।
ਅਗਲਾ ਦਿਨ ਚੜਿਆ ਤੋਂ ਬਾਦਸ਼ਾਹ ਜਹਾਂਗੀਰ ਨੇ ਲਾਹੌਰ ਜਾਣ ਦੀ ਤਿਆਰੀ ਕਰ ਲਈ। ਲਾਹੌਰ ਨੂੰ ਚੱਲਿਆ ਸੀ, ਅੱਗੋਂ ਲਾਹੌਰ ਤੋਂ ਇਹਨੇ ਕਸ਼ਮੀਰ ਜਾਣਾ ਸੀ। ਤੋ ਬਾਦਸ਼ਾਹ ਨੇ ਤਿਆਰੀ ਕਰ ਲਈ, ਲਾਹੌਰ ਚੱਲਣ ਦਾ ਕੂਚ ਕੂਚ ਦਾ ਨਗਾਰਾ ਵਜਵਾ ਦਿੱਤਾ।
ਕਿੰਚ ਬੇਗ ਅਰ ਖਾਨ ਵਜ਼ੀਰ ਜਹਾਂਗੀਰ ਬੁਲਵਾਏ ਤੀਰ।
ਕਿੰਚ ਬੇਗ ਤੇ ਵਜ਼ੀਰ ਖਾਂ ਇਹ ਦੋ ਅਹਿਲਕਾਰ ਸੀ ਬਾਦਸ਼ਾਹ ਦੇ। ਪਹਿਲਾਂ ਵੀ ਜਦੋਂ ਛੇਵੇਂ ਪਾਤਸ਼ਾਹ ਨੂੰ ਬੁਲਾਣ ਆਏ ਸੀ ਉਦੋਂ ਕਿੰਚ ਬੇਗ ਵਜ਼ੀਰ ਖਾਂ ਦੇ ਨਾਲ ਆਇਆ ਸੀ। ਤੋ ਬਾਦਸ਼ਾਹ ਨੇ ਕਿੰਚ ਬੇਗ ਤੇ ਵਜ਼ੀਰ ਖਾਂ ਨੂੰ ਆਪਣੇ ਦੋਵਾਂ ਅਹਿਲਕਾਰਾਂ ਨੂੰ ਚੱਲਣ ਤੋਂ ਪਹਿਲਾਂ ਲਾਹੌਰ ਜਾਣ ਤੋਂ ਪਹਿਲਾਂ ਇਹਨਾਂ ਨੂੰ ਆਪਣੇ ਕੋਲ ਸੱਦਿਆ, ਕੋਲ ਬੁਲਾਇਆ।
ਸ਼ਕਲ ਮਾਰਤਾ ਕਹਿ ਸਮਝਾਈ ਪੀਰ ਸਮੀਪੀ ਥਿਰ ਹੋਏ ਛਾਏ।
ਸਾਰੀ ਵਾਰਤਾਲਾਪ ਕਹਿ ਕੇ ਸਮਝਾਈ ਵਜ਼ੀਰ ਖਾਂ ਤੇ ਕਿੰਚ ਬੇਗ ਨੂੰ ਸਾਰੀ ਗੱਲਬਾਤ ਸਮਝਾਈ ਤੇ ਆਖਿਆ ਤੁਸੀਂ ਪੀਰ ਜੀ ਦੇ ਕੋਲ ਰਹਿਣਾ ਤੇ ਮੈਂ ਲਾਹੌਰ ਚੱਲਿਆ ਤੇ ਪੀਰ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਨੇ, ਤੁਸੀਂ ਉਨ੍ਹਾਂ ਦੇ ਕੋਲ ਰਹਿਣਾ ਹੈ।
ਇੱਕ ਦੋਏ ਦਿਨ ਕਰ ਬਾਤ ਅਵਾਤ ਪੁਨ ਚਡਾਏ ਆਨੋ ਮਮ ਪਾਸ।
ਇਹਨਾਂ ਕਰਿਆ ਜੇ ਤੁਸੀਂ ਕਿ ਇੱਕ ਦੋ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੱਥੇ ਨਿਵਾਸ ਕਰ ਲੈਣ ਦਿਓ, ਕਿਉਂਕਿ ਬੜੇ ਦਿਨਾਂ ਬਾਅਦ ਆਏ ਨੇ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ, ਉਨ੍ਹਾਂ ਨੂੰ ਦੋ ਚਾਰ ਦਿਨ ਇੱਥੇ ਨਿਵਾਸ ਕਰ ਲੈਣ ਦਿਓ, ਤੁਸੀਂ ਇੱਥੇ ਨਾਲ ਹੀ ਰਹਿਣਾ ਤੇ ਫਿਰ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਇੱਥੋਂ ਨਾਲ ਲੈ ਕੇ ਮੇਰੇ ਕੋਲ ਲਾਹੌਰ ਆ ਜਾਇਆ ਜੇ। ਜਦੋਂ ਇੱਥੇ ਦੋ ਚਾਰ ਦਿਨ ਛੇਵੇਂ ਪਾਤਸ਼ਾਹ ਰਹਿ ਲੈਣਗੇ ਤੇ ਉਨ੍ਹਾਂ ਨੂੰ ਨਾਲ ਲੈ ਕੇ ਇਹ ਵਜ਼ੀਰ ਖਾਂ ਕਿੰਚ ਬੇਗ ਤੁਸੀਂ ਇਹ ਤੁਹਾਡੀ ਜਿੰਮੇਵਾਰੀ ਹੈ ਕਿ ਗੁਰੂ ਸਾਹਿਬ ਜੀ ਨੂੰ ਨਾਲ ਲੈ ਕੇ ਫਿਰ ਤੁਸੀਂ ਲਾਹੌਰ ਆ ਜਾਣਾ।
ਜੋਦਾ ਬਿਰ ਪਰੇ ਉਪਕਾਰੀ ਨਿਆਰੋ ਰਹਿ ਜੇ ਪਰੇ ਬਿਗਾਰੇ।
ਗੁਰੂ ਹਰਗੋਬਿੰਦ ਸਾਹਿਬ ਬੜੇ ਯੋਧੇ ਨੇ ਤੇ ਬੜੇ ਪਰਉਪਕਾਰੀ ਵੀ ਨੇ ਤੇ ਮੇਰੇ ਮਨ ਦੇ ਵਿਚ ਇਹ ਡਰ ਹੈ ਵੀ ਜੇ ਕਿਤੇ ਇਨ੍ਹਾਂ ਨੂੰ ਕੱਲਿਆਂ ਛੱਡਿਆ ਤੇ ਸਾਡੇ ਨਾਲ ਵਿਗਾੜ ਨਾ ਕਰ ਲੈਣ, ਕਿਤੇ ਜੰਗ ਯੁੱਧ ਦੀ ਤਿਆਰੀ ਨਾ ਕਰ ਲੈਣ ਤੇ ਹੋਰ ਰਾਜੇ ਜਿਹੜੇ ਅੱਗੇ ਇਨ੍ਹਾਂ ਨੇ ਛਡਾ ਕੇ ਲਿਆਂਦੇ ਨੇ ਉਨ੍ਹਾਂ ਨਾਲ ਸੰਧੀ ਕਰਕੇ ਕਿਤੇ ਮੇਰੇ ਤੇ ਨਾ ਹਮਲਾ ਕਰ ਦੇਣ। ਬਾਦਸ਼ਾਹ ਨੂੰ ਅੰਦਰੋਂ ਅੰਦਰ ਇਹ ਵੀ ਡਰ ਸੀ, ਇਸ ਕਰਕੇ ਬਾਦਸ਼ਾਹ ਚਾਹੁੰਦਾ ਸੀ ਗੁਰੂ ਸਾਹਿਬ ਨੂੰ ਆਪਣੀ ਨਿਗਾਹ ਦੇ ਥੱਲੇ ਰੱਖਣਾ ਕਿ ਹਰ ਵਕਤ ਮੈਂ ਇਨ੍ਹਾਂ ਨੂੰ ਆਪਣੇ ਨਾਲ ਹੀ ਰੱਖਾਂ, ਆਪਣੇ ਧਿਆਨ ਵਿਚ ਇਨ੍ਹਾਂ ਨੂੰ ਲਾਈ ਰੱਖਾਂ। ਤੋ ਬਾਦਸ਼ਾਹ ਕਹਿਣ ਲੱਗਾ ਕਿ ਗੁਰੂ ਸਾਹਿਬ ਜੀ ਨੂੰ ਨਿਆਰਾ ਛੱਡਣਾ ਆਪਣੇ ਲਈ ਨੁਕਸਾਨਦਾਈ ਹੋ ਸਕਦਾ ਹੈ, ਕਿਉਂਕਿ ਉਹ ਜੰਗ ਯੁੱਧ ਕਰ ਸਕਦੇ ਨੇ ਕਿਸੇ ਨਵਾਬ ਨਾਲ, ਕਿਸੇ ਅਹਿਲਕਾਰ ਨਾਲ ਜੰਗ ਕਰ ਲੈਣ, ਕੀ ਪਤਾ ਯੋਧਿਆਂ ਦਾ ਕੀ ਪਤਾ ਹੁੰਦਾ ਵੀ ਕਿਹੜੇ ਵੇਲੇ ਉਨ੍ਹਾਂ ਦੇ ਡੋਲੇ ਫਰਕ ਪੈਣ।
ਜੰਮੂ ਸਮੀਪ ਹੈ ਤੁਰਨਾਏ ਹਮ ਟਿਗਰੇ ਨੂੰ ਹੈ ਭਲਾਏ।
ਗੁਰੂ ਜੀ ਦੇ ਇੱਕ ਤਾਂ ਜਵਾਨ ਉਮਰ ਹੈ, ਜਵਾਨੀ ਦੀ ਉਮਰ ਵਿਚ ਉਦਾਂ ਜੋਸ਼ ਜ਼ਿਆਦਾ ਹੁੰਦਾ, ਦੂਜਾ ਉਨ੍ਹਾਂ ਨੇ ਆਪਣੇ ਕੋਲ ਫੌਜ ਰੱਖੀ ਹੋਈ ਹੈ ਤੇ ਫੌਜਾਂ ਰੱਖੀਆਂ, ਦੂਜੀ ਜਵਾਨੀ ਦੀ ਉਮਰ ਹੈ, ਕੀ ਜਾਣੀਏ ਕਿਹੋ ਜਿਹਾ ਰਸ ਉਨ੍ਹਾਂ ਦੇ ਵਿਚ ਵੀਰ ਰਸ ਕਦੋਂ ਜਾਗ ਪਵੇ, ਇਸ ਕਰਕੇ ਉਨ੍ਹਾਂ ਨੂੰ ਆਪਣੇ ਨਾਲ ਹੀ ਰੱਖਣਾ ਸਾਡੇ ਵਾਸਤੇ ਭਲਾ ਹੈ ਕਿ ਆਪਾਂ ਸ੍ਰੀ ਹਰਗੋਬਿੰਦ ਸਾਹਿਬ ਨੂੰ ਆਪਣੇ ਨਾਲ ਹੀ ਰੱਖੀਏ, ਇੱਥੇ ਉਨ੍ਹਾਂ ਨੂੰ ਦੋ ਚਾਰ ਦਿਨ ਰਹਿ ਲੈਣ ਦਿਓ ਅੰਮ੍ਰਿਤਸਰ ਸਾਹਿਬ ਤੇ ਫਿਰ ਉਨ੍ਹਾਂ ਨੂੰ ਨਾਲ ਲੈ ਕੇ ਤੁਸੀਂ ਲਾਹੌਰ ਮੇਰੇ ਕੋਲ ਆ ਜਾਣਾ।
ਮੈਂ ਵੀ ਕਹਿਓ ਆਪ ਜਦ ਆਏ ਨਾ ਤਾਂ ਤੁਮ ਦੋਨੋਂ ਬਿਨਾ ਸੁਣਾਏ।
ਵੈਸੇ ਮੈਂ ਵੀ ਪਹਿਲਾਂ ਛੇਵੇਂ ਪਾਤਸ਼ਾਹ ਨੂੰ ਬੇਨਤੀ ਕਰ ਦਿੱਤੀ ਹੈ, ਉਹ ਤਾਂ ਆਪ ਹੀ ਚੜ ਕੇ ਆ ਜਾਣਗੇ, ਪਰ ਜੇ ਉਦਾਂ ਉਹ ਨਾ ਵੀ ਆਏ ਤੇ ਤੁਸੀਂ ਦੋਵਾਂ ਨੇ ਜਾ ਕੇ ਉਨ੍ਹਾਂ ਨੂੰ ਬੇਨਤੀ ਕਰਨੀ ਤੇ ਬੇਨਤੀ ਕਰਕੇ ਉਨ੍ਹਾਂ ਨੂੰ ਚੜਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਲੈ ਆਉਣਾ।
ਕਿਉਂ ਕਿਉਂ ਕਰ ਲਾ ਪੁਰ ਲੈ ਆਵੋ ਰਹੋ ਨਿਕਟ ਗੁਰ ਅਬੈ ਸਿਧਾਵੋ।
ਕਿਵੇਂ ਕਿਵੇਂ ਕਰਕੇ ਭਾਵੇਂ ਤੁਹਾਨੂੰ ਕੋਈ ਬਹਾਨਾ ਲਾਣਾ ਪਵੇ, ਜੋ ਮਰਜ਼ੀ ਕਰਨਾ ਪਵੇ, ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਨਾਲ ਲੈ ਕੇ ਲਾਹੌਰ ਆ ਜਾਓ, ਇਸ ਕਰਕੇ ਹੁਣ ਤੁਸੀਂ ਮੇਰੇ ਨਾਲ ਨਾ ਚੱਲੋ, ਤੁਸੀਂ ਇੱਥੇ ਹੀ ਰਹੋ ਗੁਰੂ ਸਾਹਿਬ ਦੇ ਕੋਲ ਰਹਿ ਕੇ ਉਨ੍ਹਾਂ ਦੀ ਦੋ ਚਾਰ ਦਿਨ ਸੰਗਤ ਕਰੋ ਫਿਰ ਉਹਨਾਂ ਨੂੰ ਨਾਲ ਲੈ ਕੇ ਲਾਹੌਰ ਆ ਜਾਓ।
ਸੈਨਾ ਸੰਗ ਆਪਣੇ ਰੱਖੋ, ਬਿਨਾ ਬਿਲਮ ਆਪਣੇ ਅਭਲਾਖੋ।
ਜਿਹੜੀ ਗੁਰੂ ਸਾਹਿਬ ਦੀ ਸੈਨਾ ਫੌਜ ਹੈ ਉਹਦੇ ਤੇ ਵੀ ਨਿਗਰਾਨੀ ਰੱਖਿਆ, ਜੇ ਕੀ ਜਾਣੀ ਉਹ ਕਿੱਧਰ ਨੂੰ ਮੂੰਹ ਕਰ ਲੈਣ, ਇਸ ਕਰਕੇ ਉਹਨਾਂ ਦਾ ਵੀ ਖਿਆਲ ਰੱਖਣਾ ਤੇ ਬਿਨਾਂ ਦੇਰੀ ਤੋਂ ਲਾਹੌਰ ਆਉਣ ਦੀ ਤਿਆਰੀ ਕਰਕੇ ਰੱਖਣੀ ਹੈ। ਲਾਹੌਰ ਆ ਕੇ ਮੇਰੇ ਕੋਲ ਮਿਲਣ ਦੀ ਖੇਚੜਾ ਕਰਨੀ ਹੈ।
ਹੁਣ ਦੋਨੋ ਚੁੱਕ ਕਰੀ ਸਲਾਮੋ, ਚਲਿਓ ਸ਼ਾਹ ਸੰਗ ਚੰਮੋ ਕਮਾਮੋ।
ਵਜ਼ੀਰ ਖਾਂ ਤੇ ਕਿੰਚ ਬੇਗ ਦੋਵਾਂ ਨੇ ਬਾਦਸ਼ਾਹ ਜਹਾਂਗੀਰ ਦੀ ਆਗਿਆ ਸੁਣੀ ਮੰਨੀ ਹੈ, ਝੁੱਕ ਕੇ ਸਲਾਮ ਕੀਤੀ ਹੈ। ਉਹ ਬਾਦਸ਼ਾਹ ਜਹਾਂਗੀਰ ਆਪਣੀ ਤਮਾਮ ਫੌਜ ਦੇ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਮਟਾਲੇ ਤੋਂ ਇਹਨੇ ਲਾਹੌਰ ਨੂੰ ਜਾਣਾ ਕੀਤਾ ਹੈ।
ਗਜ ਬਾਜਨ ਕੋ ਸ਼ਬਦ ਉਠਣ ਤੇ ਲਾਪੁਰ ਕੋ ਸਨਮੁਖ ਗਮਨੰ ਤੇ।
ਜਦੋਂ ਚੱਲੀ ਫੌਜ, ਹੁਣ ਲੱਖਾਂ ਦੀ ਗਿਣਤੀ ਚ ਫੌਜ ਸੀ, ਘੋੜੇ ਸਨ, ਹਾਥੀ ਸਨ, ਊਂਟ ਸਨ, ਗੜਬੈਲਾ ਸਨ, ਰੱਥ ਸਨ, ਗੱਡੇ ਸਨ, ਜਦੋਂ ਲੱਖਾਂ ਦੀ ਗਿਣਤੀ ਚ ਚੱਲੇ ਤੇ ਉਹਨਾਂ ਦੀ ਆਵਾਜ਼ ਨਾਲ ਇਕ ਵਾਰੀ ਆਕਾਸ਼ ਗੂੰਜ ਪਿਆ, ਨਗਾਰਿਆਂ ਤੇ ਚੋਭਾਂ ਵੱਜੀਆਂ, ਨਗਾਰਿਆਂ ਦੀ ਆਵਾਜ਼ ਨਾਲ ਸਾਰਾ ਆਕਾਸ਼ ਗੜਗੜਾ ਉੱਠਿਆ ਹੈ।
ਮਗ ਮੈਂ ਨਿਜ ਸਸ ਪਹੁੰਚੇ ਜਾਏ ਉਤਰੇ ਜਾਏ ਰੇ ਅਲਖਾਏ।
ਲਾਹੌਰ ਵੱਲ ਮੂੰਹ ਕਰਕੇ ਚੱਲ ਪਏ ਨੇ, ਕਿਉਂਕਿ ਇੱਕੋ ਦਿਨ ਚ ਲਾਹੌਰ ਨਹੀਂ ਸਨ ਪਹੁੰਚ ਸਕਦੇ। ਚਲਦਿਆਂ ਚਲਦਿਆਂ ਇੱਕ ਰਾਤ ਬਾਦਸ਼ਾਹ ਜਹਾਂਗੀਰ ਨੇ ਲਾਹੌਰ ਜਾਂਦਿਆਂ ਰਸਤੇ ਵਿਚ ਬਤੀਤ ਕੀਤੀ ਹੈ, ਔਰ ਉਤਾਰਾ ਕਰਕੇ ਦਾਤ ਬਤੀਤ ਕਰਕੇ ਖੁਸ਼ੀ ਨਾਲ ਰਾਤ ਬਤੀਤ ਕੀਤੀ ਹੈ।
ਜਿਵੇਂ ਘਰ ਖਾਨ ਵਜ਼ੀਰ ਕੁਛ ਸੈਨਾ ਕੀਲੇ ਸੰਗ ਪੀਰ।
ਇਧਰ ਕਿੰਚ ਬੇਗ ਤੇ ਵਜ਼ੀਰ ਖਾਂ ਇਹਨਾਂ ਨੇ ਵੀ ਆਪਣੇ ਨਾਲ ਕੁਝ ਕੁ ਫੌਜ ਰੱਖ ਲਈ ਹੈ। ਇਹ ਵੀ ਅਹਿਲਕਾਰ ਸੀ ਬਾਦਸ਼ਾਹ ਦੇ, ਕੁਝ ਸਿਪਾਹੀ ਇਹਨਾਂ ਨਾਲ ਵੀ ਰਹਿੰਦੇ ਸਨ। ਕਿੰਚ ਬੇਗ ਤੇ ਵਜ਼ੀਰ ਖਾਂ ਨੇ ਕੁਝ ਕੁ ਸੈਨਾ, ਕੁਝ ਕੁ ਫੌਜ ਦੀ ਭੀੜ ਆਪਣੇ ਨਾਲ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਰੱਖ ਲਈ ਹੈ।
ਜੰਦੋ ਸਹਿਤ ਗੁਰੂ ਸੈਨਾ ਭਾਰੇ, ਸਭ ਚੜਾਏ ਨਿਜ ਸੰਗ ਅਕਾਰੇ।
ਇੱਧਰ ਜਿਹੜੀ ਸਤਿਗੁਰਾਂ ਦੀ ਫੌਜ ਸੀ ਉਹ ਵੀ ਬਾਹਰ ਹੀ ਰੱਖੀ ਹੋਈ ਸੀ। ਬਾਦਸ਼ਾਹ ਨੇ ਕਿਹਾ ਸੀ ਵੀ ਇਹਨਾਂ ਨੂੰ ਬਾਹਰ ਹੀ ਰਹਿਣ ਦਿਓ, ਤੁਸੀਂ ਇਕੱਲੇ ਚਲੇ ਜਾਓ ਅੰਦਰ ਦਰਬਾਰ ਸਾਹਿਬ। ਤੇ ਜਦੋਂ ਮਹਾਰਾਜ ਜੀ ਨੂੰ ਪਤਾ ਲੱਗਾ ਕਿ ਬਾਦਸ਼ਾਹ ਫੌਜ ਸਮੇਤ ਚਲਾ ਗਿਆ, ਤੋ ਛੇਵੇਂ ਪਾਤਸ਼ਾਹ ਨੇ ਆਪਣੀ ਸਾਰੀ ਫੌਜ ਚੰਦੂ ਦੇ ਸਮੇਤ, ਚੰਦੂ ਨੂੰ ਵੀ ਪਕੜਿਆ ਹੋਇਆ, ਚੰਡਾਲਾਂ ਦੇ ਵਸ ਪਾਇਆ ਹੋਇਆ ਸੀ, ਗਲ ਚ ਸੰਗਲੀ ਪਾ ਕੇ ਕੁੱਤਿਆਂ ਨਾਲ ਬੰਨਿਆ ਹੋਇਆ ਸੀ। ਇਸ ਕਰਕੇ ਕਹਿੰਦੇ ਚੰਦੂ ਦੇ ਸਮੇਤ ਜਿੰਨੀ ਸਤਿਗੁਰੂ ਛੇਵੇਂ ਪਾਤਸ਼ਾਹ ਦੀ ਫੌਜ ਸੀ, ਮਹਾਰਾਜ ਜੀ ਨੇ ਆਪਣੀ ਸਾਰੀ ਫੌਜ ਨੂੰ, ਸੈਨਾ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਅੰਦਰ ਵਾਪਸ ਸੱਦ ਲਿਆ ਹੈ।
ਅਕਲ ਸੁਦਾ ਸਰ ਕੋ ਚਲ ਆਏ ਪੁਰਤੇ ਵਹਿਰ ਸਿਵਰ ਉੱਤਰ ਆਏ।
ਮਹਾਰਾਜ ਜੀ ਦੀਆਂ ਸਾਰੀਆਂ ਫੌਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਕੇ ਆ ਗਈਆਂ। ਦਰਬਾਰ ਸਾਹਿਬ ਤੋਂ ਕੁਝ ਦੂਰੀ ਤੇ ਹੀ, ਅੰਮ੍ਰਿਤਸਰ ਸਾਹਿਬ ਦੇ ਨੇੜੇ ਹੀ ਸਾਰੀ ਫੌਜ ਨੇ, ਮਹਾਰਾਜ ਜੀ ਦੇ ਸਿਪਾਹੀਆਂ ਸੂਰਮਿਆਂ ਨੇ ਡੇਰਾ ਕੀਤਾ ਹੈ।
ਨਿਕਟ ਸੁਦਾਸਰ ਉਤਰੇ ਸਾਰੇ ਮੱਜਨ ਕਰੇ ਦਰਸ ਕੋ ਧਾਰੇ।
ਸੁਦਾਸਰ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਬਹੁਤ ਸਾਰੇ ਸਿਪਾਹੀ ਸੂਰਮੇ ਜਿਹੜੇ ਗੁਰੂ ਕੇ ਸਿੱਖ ਨੇ ਪਿਆਰ ਵਾਲੇ, ਸਭ ਨੇ ਆ ਕੇ ਸ੍ਰੀ ਅੰਮ੍ਰਿਤਸਰ ਸਰੋਵਰ ਵਿਚ ਇਸ਼ਨਾਨ ਕੀਤਾ ਹੈ। ਬੜੇ ਮਹੀਨਿਆਂ ਬਾਅਦ ਵਾਪਸ ਆਏ ਨੇ, ਬੜੀ ਖੁਸ਼ੀ ਹੈ ਸਾਰਿਆਂ ਦੇ ਅੰਦਰ, ਆ ਕੇ ਸੁਦਾਸਰ ਇਸ਼ਨਾਨ ਕੀਤਾ ਹੈ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਾ ਕੇ ਦਰਸ਼ਨ ਕੀਤੇ ਹਨ।
ਖਾਨ ਪਾਨ ਕੀ ਜੇ ਸੁਧ ਸਾਰੀ ਗੁਰੂ ਗ੍ਰਹਿ ਤੇ ਪਹੁੰਚਿਓ ਹਿਤਧਾਰੇ।
ਖਾਨ ਪਾਨ ਦੀ ਸਾਰੀ ਸੁਧ ਸਾਰ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰੋਂ ਸਾਰੇ ਸਿਪਾਹੀਆਂ ਦੀ ਲਈ ਗਈ, ਜਿੰਨੀ ਫੌਜ ਆਈ ਹੈ ਉਹਨਾਂ ਦੇ ਲੰਗਰ ਪ੍ਰਸ਼ਾਦੇ ਦੀ ਸੁਧ ਸਾਰ ਖਬਰ ਸਾਰ ਉਹ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਆਪ ਸੇਵਾਦਾਰਾਂ ਨੂੰ, ਮਸੰਦਾਂ ਨੂੰ ਭੇਜ ਕੇ ਲਈ ਹੈ।
ਦੋਏਰਾ ਸ੍ਰੀ ਗੁਰੂ ਹਰਗੋਬਿੰਦ ਜੀ ਬੈਠੇ ਲਾਏ ਦੀਵਾਨ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਪਾਵਨ ਸਥਾਨ ਤੇ, ਅਕਾਲ ਬੂੰਗੇ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਸਜਾਇਆ ਹੈ। ਦੀਵਾਨ ਸਜਾ ਕੇ ਸਤਿਗੁਰੂ ਜੀ ਭਰੇ ਦੀਵਾਨ ਚ ਬੈਠੇ ਹਨ।
ਸਕਲ ਚੰਪੇ ਪਤ ਮਿਲੇ ਆਯੁਦ ਧਰੇ ਮਾਨ।
ਇਹਨੇ ਨੂੰ ਸਾਰੀ ਫੌਜ, ਜਿੰਨੇ ਸੂਰਮੇ ਸਿਪਾਹੀ ਸਨ ਸਤਿਗੁਰਾਂ ਦੇ, ਸਭ ਸ਼ਸਤਰ ਧਾਰੀ ਸੂਰਮੇ ਬਹਾਦਰ ਯੋਧੇ ਆ ਕੇ ਵਾਰੋ ਵੇਰੀ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲੇ ਨੇ, ਕਿਉਂਕਿ ਸਹੀ ਤਰੀਕੇ ਨਾਲ ਸਾਰੇ ਸਿਪਾਹੀਆਂ ਦਾ ਹਾਲ ਚਾਲ ਵੀ ਨਹੀਂ ਸੀ ਪੁੱਛਿਆ ਗਿਆ। ਜਦੋਂ ਸਤਿਗੁਰੂ ਜੀ ਗਵਾਲੀਅਰ ਤੋਂ ਦਿੱਲੀ ਆਏ, ਦਿੱਲੀ ਤੋਂ ਫਿਰ ਮਹਾਰਾਜ ਜੀ ਫੌਜ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ, ਇਸ ਕਰਕੇ ਹੁਣ ਕੱਲੇ ਕੱਲੇ ਸਿਪਾਹੀ ਦਾ ਹਾਲ ਚਾਲ ਸਤਿਗੁਰੂ ਜੀ ਪੁੱਛ ਰਹੇ ਨੇ, ਉਹਨਾਂ ਦੇ ਬਣਦੇ ਹੋਏ ਰੋਜ਼ੀਨੇ, ਕਿਉਂਕਿ ਤਨਖਾਹਾਂ ਤੇ ਫੌਜ ਰੱਖੀ ਹੋਈ ਸੀ ਤੇ ਉਹਨਾਂ ਦੀਆਂ ਬਣਦੀਆਂ ਤਨਖਾਹਾਂ ਸਤਿਗੁਰੂ ਜੀ ਖਜ਼ਾਨੇ ਚੋਂ ਦਵਾ ਰਹੇ ਨੇ, ਤੇ ਜਿਸ ਪ੍ਰਕਾਰ ਨਾਲ ਗਰੀਬਨਵਾਜ ਦਯਾਨਿਦ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਨੂੰ ਚਾਲੇ ਪਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗੁਰੂ ਕੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ